की जी ने सामने तीन चीजें लिखिया ने नाम दानिश इस दया से इंसान सब कुछ प्राप्त कर सके दुनिया दीन प्राप्ति स्वर्ग राज कुछ भी ये तो ले लो तीन जमा आम तो हमारा सी ना घर छड़ के रोई जाना जंगल जाना फिर छग रुपये कुछ मिलता दसा गुरु जी कि रहो सच रहो बाल बच्चा जो रहो लेकिन अटैचमेंट जरा कम करो और कुछ नहीं हां उधर ज्यादा हो जो उधर वधी हो अपनी तकलीफ नहीं होती फिर इस सिर्फ गुरु की माया भी उदासी मंग रह जाता रहा है राजे जन्म वर्ग ब्रह्म ज्ञानी हुए होर बहुत सारे साढ़े देश हुए रेंदे रहे इन बच्चे उन्हों की खिचत नहीं अटैचमेंट नहीं होंगी जिम्मे चिड़िया बड़ी होंगी ऐसा नहीं रेंदे से अपना फर्ज अदा करते सन लेकिन मुसाफर वाल जो मुसाफर कट्ठे हो जाए मुसाफरखाने रेंदे यूनिवर्सिटी के नए जाने के इधर दिल्ली है भी यही दरअसल करते जितने जी ने मुसाफरखाना कट्ठे हो जाते हैं पहले थोड़े जी किन्ना चिर कुछ वह शादी होंगी है बच्चे पिछे होंगे तो उन्हें वह शादियां होर भी इधर उधर हो जाए मुसाफरखाने इधर उधर तभी बदली नहीं जाती असल इन रहो दुनिया बच्चे व्यवहार कार करो अटैचमेंट जी है ना पूरी उधर ना हो मुख्य काम अपना परमात्मा बंदगी हमें मान को देता है क्यों गुरु जी दस इस शक्ल जरा रहा है त्याग प्रमाण कम दृष्टि भ्रम त्यागी है एक जी मान लिया थोड़े दृष्ट न मुश्किल ज्यादा होंगे कम कार भी करना है और फर्ज भी अदा करने बहुत सारे फर्क कहना ही है लेकिन दूसरे पास दूसरे फर्ज हो जाए परोपकार आदि होर कई गल आ जाए उम्मीद आई जाने गुरु नानक जी ने नाम दान शां तीन गल इस जीव की कल्याण बल्कि इन्होंने तिना गलों सब कुछ मिल सकता दस इशान अमृत वेला फिर नाम जपना हमकार करता है जो कुछ ये शक्त दान आदि ओदा मतलब है अटैचमेंट की रही है सब कुछ जो वाहू का है निर्देश मुने जाए मैं पता ही लगे अच्छा ये सारी गल चल दी गिट्टी टिकाने खान तो बहुत हैं तुम सारे करते हैं नाम दानिश ना इतने गल गुरमुख नाम दानिश ना नमस्कार गुरुदेव को सतनाम जिस मंत्र सुनाया और जरूरी चौंकट के मुख पदार्थ मैं समाया जन मन को कटिया संसार रोग वजोग मिटाया संसाय संसार जन मन दुख सवाया जमदन सिर न उतरे सागत दुर्जन जन्म गवाया चरण गए गुरुदेव के सत शब्द दे मुक्त कराया पाए पद गुरु कर नाम दान इस नाम यह भी यह बीजेगा जरा इन बीजेगा तो फल अगे सुख है अविनाशी सुख है प्राप्ति हो जाएगा अमर विला गुरु जी ने स्नान दस यथाशक्त जितना भी है मतलब उठ के अपनी नींद पूरी कह लो ये नहीं दस भी नींद है नींद जितनी के शरीर की खुराक है वो जल सके उसके बाद उठ खड़ो आलसू छोड़ो ताल सुन दिया जी सुपने वाली नींद नींद नहीं है सुपने वाली नींद नींद नहीं कहते हैं तो आलस है प्यारे आलसी बन के नींद सुपने बुरे नहीं जाने कि शेर का चिंगड़िया कि सप्प का चिंगड़िया कि बाघ का चिंगड़िया कि नींद है उठ खड़ो नींद जी गहरी नींद है असल सौ शरीर वो इन फायदा पहुंचाते हिस्सा है आदमी थकिया हों दिमाग थके हों जिसम थकिया हों कमा करा ना जिस वक्त इन नींद आ जाती है वह ताजगी आ जाती है थकिया थमा ऐसी नीयत बनाई थी सुनियो फिर جس وقت پوری نیند گہری نیند آٹھ دی پھر نہیں سپنا آتا پوری نیند آ چکتی ہے سپنا آدھے پھر وہ چکو نیند نہیں ہوں وہ آلس ہوں آلس نے پیا گنا دسے نیند نیند امی برد جن نیند ہے پانچ چھ گھنٹے کی جن امر کے لحاظ سے امی بچوں کی نیند زیادہ دسی ہے ایٹ آورس فار چلڈرن سکس آورس فار یگ مین فور آورس فار اولڈ مین فور آر فائیو ہے جو کچھ خیر جتنی کہ قدرتی نیند مت ہے وہ کیونکہ نیند جی آدمی زیادہ کام کر دے پھر بھی صحت خراب ہو جائے صحت خراب نہیں ہونی چاہیے صحت کو ٹھیک رکھنا جتھا جو خوراک نہ آرام نہ ایکسرسائز وغیرہ ٹھیک ہاں صحت نہ یہ سب کچھ صحت نہ کرنا ہے صحت نہ ہی بھگتی ہے صحت خراب ہی بھگتی ان کی سیوں کر کے اشنان جڑا ہے یہ صحت واسطے بڑی مددگار بڑی بیماریاں ٹھیک کرنے تک پورا جی اشنان کرنا ہے بڑی بیماریاں دور نے اشنان کرنے والے تو جڑے ہیں پکے درنے میں بڑے بڑے برف پہنتے ہیں برف پانی پانی بھی نہ ہے جنگ دیکھ رہے مہاتما ہوئے اپنی فوجیں جو کئی سنت مار کے اِسی ملک گند جنگ گئے اتنے پانی جم جا کر اینی سردی تھی وہ پن کے برف تھے اس ویل اشنان کر اسی جانے رہے ہیں شدوتی پاس شدو بابا کرنی مارا نسل چلے سے اتنے نال دریا ڈنڈا مل ہے بڑی سردی بہت زیادہ سردی رات نو باہر رہنا سنت مارا سی باہر کدر کی چادر گھومی پھر سوندا جڑا گرنا پنجے سی بتی بھی تھوڑا جہا پہنے تین گھنٹے گیارہ تو دو تک پھر اٹھ کے اشنان کر کے اتنے بٹن نہیں چلا اینی سردی باہر دریا اشنان کرنا سنو بجانے ہاتھ پیر کن چیر بیٹھنا اوپر نکے پھر بٹن بٹن لونے لے کے پیر بیٹھنے شہر چک لوں گے پکڑے این سردی چکی ایک میل باہر شہر اتنے کیرتن کرتے راگی گردوارے اندر ہر راگی دے ایک انگیٹھی رکھی ہوئی لوگ لا لینا سیک لینا مجھے بھی کیوں این سردی اندر سی باہر سیک کٹ کے کالا ہوایا سی سردی کے نام روز مارچ کرنی پھر جنہوں کتنا جنا کے اتنی ہی ہوا سی باہر جی نکلے اس کے مت بعد کے نال ہی زکام تو کچھ لوگ بن کے نکلنا پہلوں جنہیں اشنان کرنا بولی گل اشنان بجن کا مددگار ہے اشنان وغیرہ آدمی آلس دو تکشا سمجھ دے قسم کی پرسیا جی گردن پرسیا کہ سر تریف چلن کا نام ہے یا تتکشو آدمی ہے وہی ہر کام کامیاب ہوں ہر کام کے بھی کھیچر جلنی پہنتی ہے یا آلسی آدمی کسی پاس بھی کامیابی حاصل نہیں کر سکتے اس پاس بھی ادم کی لوڑ ہے ادم پرشادتی آدمی کر سکتا ہوں کہہ رہے ہو اشنان کا بڑا مہاتم دسے کہ مطلب جی اشنان کرتے ہیں گرو نانک جی تو کہنا پوچھے لینا جی نے گرو نگر دیو جی نے پہلے سیوا کرتے سے چنچانی رات ہے عرض کی سچے پاتشاہ آپ نے مطلب اشنان کرنے کی تاکید کی کرپا کر کے تو پھل بھی دسو کن گرو جی کہنے لگے اشنان کرنے والے ایکو وقت سارے اشنان نہیں کرتے لیکن اشنان پیس وقت شوق ہے رات کو شروع کرتے اس کے بعد ہولی ہولی کو کچھ دیر ہو جانے کو کچھ پیس والے تک منع مرتبہ جہے پیس وقت ہے رات نے اٹھ کے اشنان کرتے ہیں اشنان کے نال مول منتر یا کسی ہور شبد رام داس رو بناتے کرپا کماتے یا دوسرے پاس اگمرشن منتر ہوں وہ اگمرشن دے میں پاپا کا ناش کرنے والا سارے منتر جہے پربھو دن امن پاپا کا ناش کرنے والے ہیں اس کر کے ایم جہے اگمرشن منتر کا جاپ کرتے ہیں ان اتنا پھل ہے جیسے سو من سونا پن کر دیتا جائے یا ہزار گو پن کر دیتا جائے کوئی گل ہے تو دل نہیں سمجھو سو یوں پہلا درجہ ہے اس کو گھنٹہ کے بعد جہے اشنان کرتے ہیں انہوں نے اتنا پھل جائے سو من چاندی دان کر دیتی جائے یا سو گو پن کر دیتی جائے اس کو گھنٹہ کے بعد اشنان والے اتنا مہاتم جیسے دس گنا پن کر دیتی جائے جس طرح دھد پل کر دیتا جائے اس تو اگے ہے جڑے صرف پیپر نہ استعمال کرتے ان اتنا خیر پر جی سوان اناج پر پل کر دیتا یا ایک گو دان کر دیتا جائے کتنا اتنے ہی انہیں تکن کر دیتا یہ تو انعام اپنا فرض ہے دوسرا درجہ مطلب اشنان کر کے شدھی ہو جاتی ہے شریر کی الکول ہو جاتی ہے پھر آدمی یعنی چست ہو جاتا ہے تو پھر بیٹھ کے اپنا اکانت بیٹھ کے چونکہ مار کے بیٹھ سیدھا بیٹھے جتنا ہوئے جتنے آرام نہ بیٹھ کے قدر کر بیٹھ ہوئے بیٹھنے واسطے کوئی دقت پیش نہ ہو کافی دیر تک آسن جم سکے جتنا بیٹھ سیدھا بیٹھے ریڑھ کی ہڈی کو ڈنگ نہ رکھے بیٹھنا ایسا چاہیے میں نہیں میں کوڑے سوار بیٹھا ہوں آسمی چڑھ دی نہ کوئی آسن بیٹھنا ویسے 84 آسن بھجن کرنے والے واسطے رکھے لیکن یہاں تین آسن مکھ ہیں پدم آسن سدھ آسن سوستھ آسن آم سدھارن جہاں سہجوگ ہے وہ واسطے سوستھ آسن جی آپ ہوں بیٹھے ہیں سدھ بیٹھے ہو کچھ ایسا نہیں پدم آسن ہوتا ہے سدھ آسن ہوتا ہے انہوں کا فائدہ ہی ہے بڑی دیر تک وہ بیٹھے جہاں بہت زیادہ دیر تک بیٹھنا چاہتے ہیں وہ آسن آمد ہو جاتے ہیں یا زیادہ تر پرانے آمد زیادہ مددگار ہوتے ہیں سیدھے پدم دس اور باقی 84 آسن وہ تو بماری ہٹا واسطے ہیں کچھ کچھ پہ جائے سیوں بیٹھ کے جوکڑا مار کے بیٹھ جائے تو بیٹھ کے اس کے بعد پھر نام جپنا نام کا مہاتما سو نام کے مہاتما بھی بابت تو کہہ نہیں جاتا کتنا گلا پھل ہے وہ تو پہلے تو نام کے مہاتما قرآن دسیا نا جی کیونکہ وہ پھل ملتا کتنے ہے وہ درج ہو جاتا ایشوری لسٹ پہ جس وقت پرانی کا مرتو ہوں اس موقع اکٹھا ہو جاتا بہت سارا اس موقع کٹے ڈامیا بن گیا ٹاٹا بن گیا کچھ بن گیا ایم کٹھا ہو کے ملتا ایویں تو نہیں بنے ہوئے کیتا ہی ملے نا ہوں پہ کچھ کرنا مرضی ہے لیکن کیتا ملا سیو نام جپن کے مہاتم تو کچھ کہیں گے نہیں گل پتا نام دل ہی ہوئے کنڈے پور کوئی سیٹ سی اس نے ایک یگ کیا بھنڈارا کیا اس نے نام دیو جی بھی کیا پک جی تھی بھوجن اتنے چکنا چنگا شکل بھوجن چکن واسطے نام دے جی بھی آ گئے اس نے جسا جو جتنے سن اور سب کم ہوئے اصول ہے دچھا وغیرہ دینی نہ کچھ نہ کچھ اصول ہے انہوں نے مار دیتا بگ جی نے کہنے لگا نام دیو نو سیٹ کہنا بگ جی آپ کی میں زیادہ سیوا کرنی چاہتا تھی مجھے اپنی زبانی دسو کن سیوا کرتی میں اپنے خیال میں جنہیں جنہیں کسی نے جو کہ دسنا دینی سی دیتی آپ اپنی زبانی دسو میں زیادہ سیوا کرنا دسو جی کہنے چھوٹا خیال سی بھائی بھوجن چڑھ لو چک ہے پریم پورا ہوا اور سن اچھا نہیں ہے بڑی کرپا ہے پرماتما کی خیال نہیں نہیں ضرور دس بہت کہیں گیا سوچا پرمیشور کے نام کی مہما تو نہ واپس ہے یا تھوڑا جہا اس نے جانو کرا دینا چاہیے بڑا چنگا پھر شیر جی جی تھی کچھ کہنا ہی چاہتے ہو انہوں نے بھگت جی نے رام شبد کی وجہ ادھا ہرا پورا نہیں لکھا رام ہرا لکھتا کلا تو پرمیشور کا انت نام کہہ لے لیکن تیلو را ایسا کہ ادھا پرماتما کا نام لکھتا ہے پہلو کہنے لگے ایک تلسی کے پتے تھے یہ برابر سونا تو ادو جی تھوڑا خیال ہی کچھ دین کا میری منشا مطابق بڑا ہنسیا کہنا بھائی جی جڑے چول جنا بن گیا میں بڑا سیٹ ہاں میرے تو کوئی زیادہ سیوا لو تھی سکتی ہیں چل اصل بھی سنتوکھے ہیں جی تیٹ ہے میرے برابری طور پہ این بڑا خیر اس نے چھوٹا جہا کنڈا لے کے پلڑے دتا پا لیا راہ شبد لکھا جیت ادا پرماتما نام دوجے پاس نے سونا تھوڑا جہا پا لیا پر وہ پتا جس پلڑے سے وہ دھرتی تو نہیں اٹھے وہ چلا سارا پلڑا پڑ گیا ہر دے سونے نال دجا اس کو وڈا کنڈا منگا لیا وہ پتا رکھ کے دوجے پاس سونا پایا وہ بھی سارا بھر گیا پھر نہیں اٹھا اس کو وڈا اس کو وڈا آخر ਉਹ ਤੱਕਣ ਮੰਗਾਇਆ ਜਿਹੜੇ ਮਣੀ ਤੋਲਣ ਵਾਲੇ ਹੈਰਾਨ ਹੋ ਗਏ ਇਸ ਸੱਚੀ ਗੱਲ ਹੈ ਤੇ ਇੱਦਾਂ ਕੀ ਚੀਜ਼ ਹੈ ਉਹ ਪੱਲਾ ਧਰਤੀ ਤੋਂ ਨਹੀਂ ਉੱਠਦਾ ਜਿੱਥੇ ਰਾਹ ਸ਼ਬਦ ਲਿਖਿਆ ਬਾਕੀ ਪਤਾ ਨੀ ਕਿਤਨੇ ਮਨੁੱਖ ਉਹਨਾਂ ਦੂਸਰੇ ਪੱਲੇ ਵਿੱਚ ਪੈ ਗਿਆ ਖੇਡ ਦੇ ਕੇ ਰਿਸ਼ਤੇਦਾਰਾਂ ਦਾ ਹੀ ਮੰਗਾ ਲਿਆ ਕਿਉਂ ਰਿਸ਼ਤਾ ਵੀ ਉਹਦੇ ਜੀ ਮੋਟੇ ਮੋਟੇ ਕਹਿੰਦੇ ਭਾਜੀ ਜੀ ਕਹਿੰਦੇ ਤੁਸੀਂ ਕਿਹਾ ਮੈਂ ਤਾਂ ਬਰਾਬਰ ਕਰਦਾ ਹੱਥਾਂ ਦੇ ਕਿਸਾਨ ਭਾਜੀ ਜੀ ਦੱਸੋ ਕੀ ਗੱਲ ਕਹਿਣਾ ਇਹ ਤਾਂ ਅੱਧਾ ਹੀ ਨਾਂ ਲਿਖਿਆ ਪੂਰਾ ਨਹੀਂ ਲਿਖਿਆ ਉਹਦੇ ਤੁਹਾਡੀ ਖੁਸ਼ੀ ਹੈ ਤੁਸੀਂ ਆਪਣੇ ਆਪਣੀ ਆਪ ਕਿਹਾ ਨਾ ਮੈਂ ਤਾਂ ਤੁਹਾਨੂੰ ਰੋਕਦਾ ਸੀ ਰਹਿਣ ਦੋ ਪਰਮਾਤਮਾ ਦਾ ਨਾਮ ਇੰਨੀ ਸਤਵਸਤੇ ਦੇ ਮੁਕਾਬਲੇ ਤਮਾਮ ਦੁਨੀਆਂ ਦੀ ਦੀ ਮੁਕਤੀ ਕੀ ਮੈਂ ਕੁਛ ਵੀ ਨਹੀਂ ਪੁੱਛਿਆ ਕਿ ਸਤਵਸਤੂ ਹੈ ਸਤਵਸਤੂ ਹੈ ਸਤਵਸਤੂ ਜਿਹਦਾ ਕਦੇ ਵੀ ਵਿਨਾਸ਼ ਨਾ ਹੋਵੇ ਜਿਹਦੇ ਵਿੱਚ ਸਭ ਕੁਛ ਆ ਜਾਏ ਤੇ ਅਸਤਵਸਤੂ ਹੁੰਦੀ ਥੋੜੇ ਚਿਰ ਵਾਸਤੇ ਹੁੰਦੀ ਉਹਦਾ ਨਾਂ ਹੈ ਉਹਨੂੰ ਸਤਿਆ ਨੀ ਮਾਇਆ ਸਦਾ ਰਹਿਣ ਵਾਲੀ ਚੀਜ਼ ਨੀ ਸੰਸਾਰ ਸਦਾ ਰਹਿਣ ਵਾਲਾ ਨੀ ਤਾਂ ਪਰਮਾਤਮਾ ਤੇ ਉਹਦਾ ਨਾਮ ਕਦੇ ਵੀ ਵਿਨਾਸ਼ ਨਹੀਂ ਸੰਯਮ ਕਰਕੇ ਖੈਰ ਪਰਮਾਤਮਾ ਨਾਮ ਇੰਨੀ ਮਹਿਮ ਵਾਲੀ ਚੀਜ਼ ਹੈ ਇੱਕ ਵਾਰੀ ਨਾਲ ਦੀ ਦੁਆਰਕਾ ਪਹੁੰਚੇ ਕ੍ਰਿਸ਼ਨ ਭਗਵਾਨ ਕਿਤੇ ਬਾਹਰ ਗਏ ਸਨ ਨਵੀਆਂ ਜਿੱਤੀਆਂ ਰਾਣੀਆਂ ਸਨ ਕ੍ਰਿਸ਼ਨ ਜੀਆਂ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਚਾਰ ਸੌ ਦੇ ਗਏ ਅਸੀਂ ਕੋਈ ਉਪਦੇਸ਼ ਕਰੋ ਕਿ ਸੁਣਾਏਗੇ ਕੁਛ ਮਾਰ ਸਕਦੇ ਜੀ ਅਖੀਰ ਉਹਨਾਂ ਕਿਹਾ ਰਿਸ਼ੀ ਜੀ ਸਾਨੂੰ ਕਿਹਾ ਜਾ ਤੁਸੀਂ ਵਰ ਦਿਓ ਵੀ ਹਰ ਜਨਮ ਦੇ ਵਿੱਚ ਕ੍ਰਿਸ਼ਨ ਭਗਵਾਨ ਸਾਡੇ ਪਤੀ ਦੇਵ ਰਹੇ ਸਨ ਇਹ ਵਜ੍ਹਾ ਸੁਣ ਕੇ ਮਹਾਰਾਜ ਜੀ ਕਹਿੰਦੇ ਅਗਰ ਐਸਾ ਤੁਸੀਂ ਚਾਹੁੰਦੇ ਹੋ ਤਾਂ ਕ੍ਰਿਸ਼ਨ ਜੀ ਨੂੰ ਦਾਨ ਕਰ ਦਿਓ ਦਾਨ ਕਰ ਦੋ ਜਿਹੜੀ ਦਾਨ ਕੀਤੀ ਜਾਂਦੀ ਹੈ ਅੱਗੇ ਮਿਲਦੀ ਹੈ ਦਰਗਾਹ ਫਲਿਤ ਖੈਰ ਉਹਨਾਂ ਨੇ ਚੂੜੀ ਛੱਡਤੀ ਦਾਨ ਕਰਨ ਦੇ ਕਈ ਤਰੀਕੇ ਨੇ ਅਰਦਾਸ ਕਰਤੀ ਚੂੜੀ ਛੱਡਤੀ ਸੰਕਲਪ ਕਰਤਾ ਕੁਛ ਕਹਿ ਲਓ ਤੇ ਉਹਨੇ ਚੂੜੀ ਛੱਡਤੀ ਵੀ ਦਾਨ ਹੋ ਗਏ ਇੱਦਾਂ ਹੀ ਕ੍ਰਿਸ਼ਨ ਜੀ ਦਾਨ ਆ ਗਏ ਨਾਲ ਜੀ ਕਹਿੰਦੇ ਤੁਹਾਡਾ ਕਰ ਚੁੱਕੇ ਆਪਣੀ ਹੁਣ ਤੁਸੀਂ ਦਾਨ ਹੋ ਚੁੱਕੇ ਚਲੋ ਲੈਂਦਾ ਹੁਣ ਲੈ ਸਕਦੇ ਹੁਣ ਕੱਚੇ ਵਿੱਚ ਵਟੂਗਾ ਪੈ ਗਿਆ ਕਹਿਣ ਲੱਗੇ ਆਦਮੀ ਤੋਂ ਕਹਿੰਦਾ ਕਰਦਾ ਕੀ ਬਣਦਾ ਰਿਸ਼ੀ ਜੀ ਸਾਡਾ ਘਰ ਫੜ ਚੁੱਕੇ ਤੁਸੀਂ ਕਹਿਣ ਦੇਖੋ ਮੈਂ ਜ਼ਬਰਦਸਤੀ ਲੈ ਕੇ ਚੱਲਿਆ ਤੁਸੀਂ ਦਾਨ ਕੀਤਾ ਹੈਗਾ ਨਾ ਕਹਿੰਦੇ ਦਾਨ ਤਾਂ ਜ਼ਰੂਰ ਕੀਤਾ ਤੁਸੀਂ ਵੀ ਮੈਂ ਲੈ ਚੱਲਿਆ ਦਾਨ ਕੀਤੀ ਚੀਜ਼ ਦਾ ਤੁਹਾਡਾ ਕੀ ਇਹਦੇ ਵਿੱਚ ਤੁਸੀਂ ਦਾਨ ਕਰਦਾ ਇਹਨੂੰ ਪੂਰੀ ਛੱਡੀ ਨਾ ਕਹਿੰਦੇ ਇਹਦੇ ਬਰਾਬਰ ਤੁਸੀਂ ਸਭ ਤੋਂ ਧੰਨ ਪਦਾਰਥ ਸਾਡੇ ਬੜੇ ਕੀਮਤੀ ਕੀਮਤੀ ਗਹਿਣੇ ਜਗੀਰ ਲਾਲ ਰਾਜਗੜ ਉਹ ਸਾਰੇ ਜੀ ਤੋਲਦੇ ਨੇ ਇਹਦੇ ਬਰਾਬਰ ਪਰ ਪੂਰੀ ਛੱਡ ਕਰ ਲਓ ਇੱਕ ਤਕੜਾ ਲਿਆਂਦਾ ਬੜਾ ਸਾਰਾ ਇੱਕ ਪਾਸੇ ਕਸ਼ਮੀਰ ਨੂੰ ਬਿਠਾ ਲਿਆ ਆਪਣੇ ਸਾਰੇ ਗਹਿਣੇ ਜਿੰਨੇ ਸੀ ਸਾਰੀਆਂ ਕੋਲੇ ਚੰਗੇ ਚੰਗੇ ਕੀਮਤੀ ਗਹਿਣੇ ਹੀਰੇ ਲਾਲ ਦਵਾਰ ਚੰਪਾ ਮਰਗਾ ਸਾਹਿਬ ਪਰੜਾ ਇੱਕੋ ਪਰੜਾ ਕਸ਼ਮੀਰ ਜੀ ਵਾਲ ਉੱਠਦਾ ਨਹੀਂ ਜਿੰਨੀ ਉਮਰ ਵੀ ਬੁੱਧੀ ਸੀ ਸਾਰੀ ਪਾਸੇ ਦੇਖ ਨਹੀਂ ਉੱਠਦਾ ਕਹਿੰਦੇ ਅਸੀਂ ਤਾਂ ਆਪਣਾ ਸਭ ਕੁਛ ਇਸ ਪਰੜੇ ਚ ਪਾ ਚੁੱਕੇ ਸਾਡੇ ਹੋਰ ਕੁਛ ਨਹੀਂ ਅਸੀਂ ਜੀ ਗਏ ਕਹਿੰਦੇ ਬਰਾਬਰ ਕਰ ਦੋ ਇਹਨਾਂ ਰੱਖ ਲੈਂਦੀ ਮੈਨੂੰ ਲੈ ਜੂੰਗਾ ਅਸੀਂ ਉਹ ਕਹਿਣ ਲੱਗੇ ਤੁਸੀਂ ਦੇਸ਼ੀ ਲੋਕ ਸੰਤ ਲੋਕ ਇਸ ਵਿੱਚ ਮੇਰ ਮਾਰ ਆਪਣੀ ਕਿਰਪਾ ਕਰਕੇ ਸਾਨੂੰ ਕਈ ਯੁਕਤੀ ਦੱਸੋ ਕਹਿੰਦੇ ਚੰਗਾ ਲਿਆ ਤੁਲਸੀ ਦਾ ਪੱਤਾ ਜਿਹਦਾ ਪੱਤਾ ਲਿਆਂਦਾ ਉਹਦੇ ਉੱਪਰ ਪਰਮਾਤਮਾ ਦਾ ਨਾਮ ਲਿਖਦਾ ਜਿਸ ਵਕਤ ਉਸ ਪਲੜੇ ਚ ਰੱਖਿਆ ਜੀ ਉਹਦੇ ਗਹਿਣੇ ਪਏ ਸਨ ਇੱਕ ਲਖਤੀ ਖੁਸ਼ੀਆਂ ਵਾਲਾ ਪਲੜ ਉੱਥੇ ਚਲਾ ਗਿਆ ਗਹਿਣੇ ਲਾ ਲਓ ਆਪਣੇ ਗਹਿਣੇ ਵੀ ਲਾ ਲਏ ਲੇਕਿਨ ਕ੍ਰਿਸ਼ਨ ਜੀ ਦਾ ਪਗੜਾ ਬਹੁਤ ਉੱਚਾ ਔਰ ਪਰਮਾਤਮਾ ਦੇ ਨਾਮ ਵਾਲਾ ਪਗੜਾ ਧਰਤੀ ਤੋਂ ਨਹੀਂ ਉੱਠਦਾ ਨਾਥ ਜੀ ਦੇਖ ਰਹੇ ਦੇਖੋ ਪਰਮਾਤਮਾ ਦਾ ਨਾਮ ਪਰਮਾਤਮਾ ਨਾਲੋਂ ਹੀ ਭਾਰੀ ਹੈ ਉੱਚੇ ਉੱਪਰ ਉੱਚਾ ਨਾਮ ਸਿੱਧਾ ਨੇ ਗੁਰੂ ਨਾਨਕ ਜੀ ਨਾਲ ਗੱਲਬਾਤ ਕਰਦੇ ਹਾਂ ਵਿਚਾਰ ਕੀਤੀ ਕਿ ਗੁਰੂ ਨਾਨਕ ਜੀ ਆਪਦਾ ਮਾਰਗ ਪ੍ਰੇਮਾ ਭਗਤੀ ਹੈ ਸਾਡਾ ਮਾਰਗ ਪ੍ਰਣਾਯਾਮ ਹੈ ਜੋ ਕਿ ਅਭਿਆਸ ਹੈ ਇਹ ਕਲਯੁਗ ਵਿੱਚ ਤੁਸੀਂ ਕਹਿੰਦੇ ਕਠਿਨ ਹੈ ਤੇ ਤੁਸੀਂ ਪਰਮਾਤਮਾ ਦੇ ਨਾਮ ਦੀ ਕੁਛ ਮਹਿਮਾ ਦੱਸੋ ਵੀ ਪਰਮਾਤਮਾ ਦਾ ਨਾਮ ਕਈ ਵਸਤੂ ਗੁਰੂ ਜੀ ਨੇ ਦੱਸਿਆ ਪਰਮਾਤਮਾ ਸਭ ਤੋਂ ਵੱਡੀ ਵਸਤੂ ਦੁਨੀਆਂ ਦੇ ਵਿੱਚ ਪਰਮਾਤਮਾ ਹੈ ਸੰਸਾਰ ਦਾ ਮੈਟੀਰੀਅਲ ਕੀ ਹੈ ਮਿੱਟੀ ਪਾਣੀ ਅੱਗ ਹਵਾ ਆਕਾਸ਼ ਕਰੋੜਾਂ ਬ੍ਰਹਮੰਡ ਇਸ ਚੀਜ਼ ਦੇ ਬਣੇ ਹੋਏ ਮਿੱਟੀ ਹੈ ਉਸ ਅੱਗੇ ਪਾਣੀ ਹੈ The other fisherman does not find us in sense being any. Pandu ke agar samundar ki jag hai jatagan yani badwa zameen da chhad si jatagan badwa gan jehdi hai samundar vich us samundar de pani di miyad nu kaim rakhde vadan di hundi agar kite vajj hazara nadiyan aaye te agge din barshan de mausam vich gur karan sakde ne lekin nahi us vadd koi jehdi badwa gan ohnu kaim sokta karde ne parmeshwar di neti ji rakhde agno de vich agan to ke sukshma hawa ਰਹਿਣਾ ਖਾਣਾ ਨਹੀਂ ਦਿੰਦੀ ਟੱਚ ਹੁੰਦੀ ਹੈ ਲੇਕਿਨ ਦਸ ਦਿਨ ਹੋਰ ਟੱਚ ਹੁੰਦੀ ਹੈ ਸਾਡੇ ਲੱਗਦੀ ਹੈ ਇਸ ਕਹਿੰਦੇ ਹਵਾ ਚੱਲਦੀ ਹੈ ਤੇਜ਼ ਹਵਾ ਥੋੜੀ ਹੈ ਲੇਕਿਨ ਅੱਖਾਂ ਲੱਗੀ ਵੀ ਨਹੀਂ ਹਵਾ ਇਹ ਜਿਹੜੀ ਅਸੂਲ ਖਾਣ ਮਿੱਟੀ ਪਾਣੀ ਅੱਗ ਤਿੰਨ ਤਤਮ ਦੇ ਸਕਦੀ ਚੌਥਾ ਜਿਹੜਾ ਤੱਤ ਹੈ ਹਵਾ ਉਹਨੂੰ ਅੱਗ ਨਹੀਂ ਇਹ ਅੱਖ ਨਹੀਂ ਦੇ ਸਕਦੀ ਇਤਨੀ ਸੂਕਸ਼ਮ ਹੈ ਹਵਾ ਉਦੋਂ ਜ਼ਿਆਦਾ ਹਵਾ ਆਕਾਸ਼ ਜਿਹੜਾ ਹੈ ਗੈਪ ਦੁਨੀ ਜਿਹਾ ਸੂਕਸ਼ਮ ਜਿਹਦੇ ਵਿੱਚ ਹਵਾ ਫਿਰਦੀ ਹੈ ਅਗਰ ਗੈਪ ਨਾ ਹੋਵੇ ਖਾਲੀ ਥਾਂ ਹਵਾ ਫਿਰੇ ਕਿਤੇ ਇਹ ਪੰਜ ਤਾਂ ਸਨ ਠੋਸ ਮੈਟਰ ਜੜ ਹੈ ਇਹ ਚੀਜ਼ ਇਹਦਾ ਮੈਟੀਰੀਅਲ ਬਣੇ ਸਾਰੇ ਸਰੀਰ ਇਹਦੇ ਬਣੇ ਤੁਹਾਡਾ ਸਰੀਰ ਵੀ ਬ੍ਰਹਮਾ ਦਾ ਸਰੀਰ ਵੀ ਹਾਥੀ ਦਾ ਕੀੜੀ ਦਾ ਇਹਨੇ ਪੰਜਾਂ ਤੋਂ ਇਹ ਜਿਵੇਂ ਇਹ ਮਕਾਨ ਵੀ ਪੰਜਾਂ ਤੋਂ ਬਣੇ ਮਿੱਟੀ ਲੋ ਪਹਿਲਾਂ ਮਿੱਟੀ ਵਿੱਚ ਪਾਣੀ ਮਿਲਾਇਆ ਪਾਣੀ ਮਿਲਾ ਕੇ ਤਾਂ ਪੱਥੀਆਂ ਜਿਹੜਾ ਕੋਈ ਤਰੀਕੇ ਜਿਸ਼ੀਲ ਮੁਲਕ ਦਾ ਹੋਰ ਖੱਜਣ ਦੋ ਤੱਤ ਮਿਲ ਗਏ ਫਿਰ ਉਹ ਇੱਟਾਂ ਨੂੰ ਪੱਥ ਕੇ ਪੱਠੇ ਆਦਤ ਜੋ ਕੁਛ ਉਹਨੂੰ ਪਕਾਇਆ ਅੱਗ ਦਿੱਤੀ ਤੀਜਾ ਤੱਤ ਮਿਲਿਆ ਤੇ ਅੱਗ ਤੋਂ ਕੱਢ ਕੇ ਪੱਠੇ ਵਿੱਚੋਂ ਬਾਹਰ ਰੱਖੀਆਂ ਉਹ ਫਿਰ ਹਵਾ ਲੱਗੀ ਠੰਡੀਆਂ ਹੋਈਆਂ ਜਿੱਥੇ ਮਕਾਨ ਬਣਾਇਆ ਗੈਪ ਹੈ ਜਿਹੜਾ ਉਸਨੇ ਥਾਂ ਦਿੱਤਾ ਕਿੰਨੇ ਮੰਜ਼ਿਲ 122 ਮੰਜ਼ਿਲ ਮਕਾਨ ਅਮਰੀਕਾ ਚ ਦੱਸਦਾ ਸੀ ਮਕਾਨ ਹੀ ਗੈਪ ਦਿੱਤਾ ਆਕਾਸ਼ ਨੇ ਯਾਨੀ ਇਹ ਪੰਜਾਂ ਤੱਤਾਂ ਦੇ ਬਣੇ ਸਾਰੇ ਸਾਰਾ ਸੰਸਾਰ ਹੀ ਲੈ ਲਓ ਕਿਉਂਕਿ ਜਿਸ ਚੀਜ਼ ਵੱਲ ਦੇਖੋ ਪੰਜਾਂ ਤੱਤਾਂ ਦੇ ਬਣੇ ਵਿੱਚੋਂ ਹੀ ਆਤਮਾ ਪਰਮਾਤਮਾ ਉਦੋਂ ਵੀ ਸੂਖੀ ਉਹਨੂੰ ਚਿਦਾ ਆਕਾਸ਼ ਨਿਰਾਕਾਰ ਨਿਰਵਿਕਲ ਅਨੇਕਾ ਨਾਮ ਉਹਦੇ ਉਹ ਅਸਲ ਤਾਂ ਉਹਦਾ ਨਾਮ ਠਾਮ ਨਜਾਤ ਜੰਗ ਗੁਰੂਆਂ ਨੇ ਉੱਥੇ ਜਿੱਥੇ ਪਹੁੰਚ ਰਿਹਾ ਕ੍ਰਿਸ਼ਤੇ ਉਸ ਉੱਤੇ ਨਾਂ ਨਹੀਂ ਕਰਦਾ ਰਹਿੰਦਾ ਗੁਰੂ ਜੀ ਦਾ ਨਾਮ ਠਾਮ ਨਜਾਤ ਜੰਗ ਰੂਪ ਰੰਗ ਨਾਲ ਐਸੀ ਵਿਵਸਥਾ ਹੈ ਅਨੰਤ ਸ਼ਕਤ ਹੈ ਉੱਥੇ ਉਹਦਾ ਨਾਮ ਕੋਈ ਨਹੀਂ ਰੱਖਿਆ ਜਾਂਦਾ ਉੱਥੇ ਦਾ ਉਹਦਾ ਬਿਜਲੀ ਨਹੀਂ ਹੋ ਜਾਂਦਾ ਪੈਰੋਂ ਇਹ ਤਾਂ ਵਿਚਾਰ ਸੂਖੀ ਮੈਂ ਇਹਨੇ ਪੰਜਾਂ ਤੱਤਾਂ ਦਾ ਆਪਣਾ ਸਰੀਰ ਲਓ ਤੁਸੀਂ ਇਹ ਸਰੀਰ ਕਾਹਦੇ ਹੋਣੇ ਪੰਜਾਂ ਤੱਤਾਂ ਦੇ ਪਹਿਲੇ ਮਿੱਟੀ ਹੈ ਖੱਡੀਆਂ ਮਿੱਟੀ ਹੈ ਖੱਡੀਆਂ ਦੇ ਵਿੱਚ ਨਾੜੀਆਂ ਮਾਸ ਹੈ ਮਿੱਟੀ ਹੈ ਉਹਦੇ ਵਿੱਚ ਨਾੜੀਆਂ 72 ਕਰੋੜ 72 ਲੱਖ 10 ਹਜ਼ਾਰ 201 ਨਾੜੀਆਂ ਤੇ ਇਹ ਤਾਂ ਕਹਿੰਦੇ ਨੇ ਇੱਕ ਦੁਆਰੇ 3.5 ਕਰੋੜ ਨਾਭੀ ਤੇ ਨਾੜੀ ਦਾ ਬਿੱਛਾ ਹੈ ਮੁਖਤਲਿਫ ਸਾਈਡਾਂ ਨੂੰ ਫੈਲਦੀਆਂ ਸਾਡੇ ਜਿੱਤੇ ਐਂਡਾਂ ਨੂੰ ਆਪਸਾਉਣ ਲੇਕਿਨ ਯੋਗ ਮਾਰਗ ਦੁਆਰਾ ਜੋ ਅਤਿ ਸੂਖਮ ਵਿੱਤੀ ਅੱਗੇ ਉਹਦੀ ਖੋਜ ਕੀਤੀ ਤਾਂ 72 ਕਰੋੜ 72 ਲੱਖ 10 ਹਜ਼ਾਰ 201 ਨਾੜੀ ਜੋ ਦੁਆਰਾ ਵਿੱਤੀ ਅਤਿ ਸੂਖਮ ਉਹਨਾਂ ਦੀ ਖੋਜ ਸ੍ਰੇਸ਼ਟ ਹੈ ਠੀਕ ਹੈ ਸੱਚ ਚਲੋ ਮੰਨ ਲਓ ਕਿਵੇਂ ਮੰਨ ਲਓ ਭਾਵੇਂ 3.5 ਕਰੋੜ ਮੰਨੋ ਭਾਵੇਂ 72 ਕਰੋੜ ਆਦਿ ਮੰਨੋ ਹੈ ਤਾਂ ਮਿੱਟੀ ਨਾੜੀਆਂ ਚ ਕੀ ਹੈ ਨਾੜੀਆਂ ਚ ਖੂਨ ਹੈ ਪਸੀਨਾ ਹੈ ਥੁੱਕ ਹੈ ਲਾਣਾ ਹੈ ਗਿੱਧ ਹੈ ਕੀ ਹੈ ਜੋ ਖਾਂਦਾ ਉਹਦਾ ਲੈਟਰ ਪਟ ਇਹ ਕੁਛ ਹੈ ਨਾੜਾ ਸਾਰੀਆਂ ਨਾੜੀਆਂ ਚ ਇਹ ਮਿੱਟੀ ਹੈ ਫਿਰ ਉਹ ਨਾੜੀਆਂ ਦੇ ਉੱਪਰ ਦੀ ਜਿਹੜੀ ਖਲ ਰਹੀ ਹੈ ਤੁਝਾ ਸਕਿਨ ਜਿਨ ਬਿਨ ਇਹ ਕੀ ਹੈ ਇਹ ਮਿੱਟੀ ਹੈ ਚਲੋ ਗੁਰੂ ਪੁੱਛਿਆ ਕਰਤਾ ਆ ਰੋਮ ਜਿਹੜੇ ਇਹ ਮਿੱਟੀ ਬਿਨ ਇਹ ਪੰਜ ਪ੍ਰਕਿਰਤੀ ਜੇ ਪੰਜ ਤੱਤ ਮਿੱਟੀ ਦੇ ਬਣ ਗਏ ਫਿਰ ਇਹਨਾਂ ਵਿੱਚ ਪਾਣੀ ਹੈ ਪਸੀਨਾ ਲਹੂ ਵਾਲਾ ਹੈ ਜੋ ਕੁਛ ਹੈ ਇਹ ਪਾਣੀ ਹੈ ਇਹ ਵੀ ਅੱਗ ਹੈ ਜਗਾ ਜਿਹੜੀ ਕਦੇ ਵੀ ਭਸਮ ਕਰਦੀ ਉਸ ਅਗਨੀ ਹੈ ਹਵਾ ਹੈ ਨਾੜੀਆਂ ਦੇ ਵਿੱਚ ਜਿਹੜੀ ਖੂਨ ਨੂੰ ਪੰਪ ਕਰਦੀ ਤੱਕਦੀ ਹੈ ਗਾਣਾ ਇਹਦੇ ਚੱਲਦਾ ਤੇ ਗੈਸ ਇਹਦੇ ਵਿੱਚ ਹੈ ਇਹ ਪੰਜ ਤੱਤਾਂ ਸਾਰੇ ਦੇ ਗਲਤ ਆ ਹੀ ਇਹ ਜੜ ਹੈ ਠੋਸ ਹੈ ਮੈਟਰ ਹੈ ਆਪਣੀ ਸੱਤਾ ਗੁਜਰਦੀ ਜਿੰਨੀ ਦੇ ਪਰਮਾਤਮਾ ਇਹਨੂੰ ਸੱਤਿਆ ਨੂੰ ਗੱਡੀ ਆਪਣੇ ਆਪ ਨਹੀਂ ਚੱਲ ਸਕਦੀ ਜਿੰਨੀ ਦੇਰ ਉਹਦਾ ਡਰਾਈਵਰ ਨਹੀਂ ਬੈਠਦਾ। ਇਸ ਕਰਕੇ ਆਹ ਆਪਣੇ ਆਪ ਨਹੀਂ ਕੰਮ ਕਰਦਾ ਜਿੰਨੀ ਦੇਰ ਉਹ ਚੇਤਨ ਆਦਮੀ ਨੂੰ ਕੋਈ ਆਦਮੀ ਕੰਮ ਕਰੂ ਨਹੀਂ ਕਰੂ ਨਹੀਂ ਚੀਜ਼ ਹੈ ਮਸ਼ੀਨਰੀ ਚੰਗੀ ਹੈ ਸਹੀ ਹੈ। ਇਸ ਕਰਕੇ ਇਹਨੇ ਸਾਰਾ ਸੰਸਾਰ ਪੰਜਾਂ ਤੱਕ ਆਉਂਦਾ ਹੈ ਛੇਵਾਂ ਚੇਤਨਾ ਪਰਮਾਤਮਾ ਪਾਈ ਤੱਕ ਕੋ ਤਨ ਰਚੋ ਜਾਨੋ ਛਤਰ ਸੁਜਾਨ ਜੇਤੇ ਸੁਜੋ ਨਾਨਕਾਲੀਨ ਪਾਏ ਮਹਿਮਾਨ ਪੰਜਾਂ ਤੱਕ ਸਵਯੋਂ ਕਹਿਣ ਲੱਗੇ ਸਿੱਧੂ ਗੁਰੂ ਨਾਨਕ ਜੀ ਨੂੰ ਇਹਨਾਂ ਦਾ ਸਪੰਜ ਦਾ ਥਾਂ ਵੱਡੀ ਚੀਜ਼ ਕੀ ਦੁਨੀਆਂ ਵਿੱਚ ਸਭ ਤੋਂ ਵੱਡੀ ਚੀਜ਼ ਹੈ ਪਰਮਾਤਮਾ ਅਗਰ ਉਹ ਨਾ ਹੋਵੇ ਇਹ ਕੁਛ ਮਾਇਨੇ ਨਹੀਂ ਰੱਖਦਾ। ਅਸਲ ਗੁਰੂ ਗਿਆਨ ਦੀ ਅਵਸਥਾ ਵਿੱਚ ਪਹੁੰਚ ਕੇ ਜਿਹੜੇ ਪੰਜੇ ਤੱਤ ਨੇ ਪਰਮਾਤਮਾ ਦਾ ਸੁਭਾਅ ਹੋਰ ਕੁਛ ਨਹੀਂ ਆਕਾਸ਼ ਪਰਿਪੂਰਨ ਸੁਭਾਅ ਹੈ ਪਰਮਾਤਮਾ ਦਾ ਹਵਾ ਚੇਤਨ ਸੁਭਾਅ ਹੈ ਅਗਨੀ ਪ੍ਰਕਾਸ਼ ਸੁਭਾਅ ਹੈ ਜਲ ਸਰਵਾਤਮ ਸੁਭਾਅ ਹੈ ਪ੍ਰਿਥਵੀ ਆਧਾਰ ਸੁਭਾਅ ਪੰਜਾਂ ਸੁਭਾਵਾਂ ਦੁਆਰਾ ਇੱਕੋ ਹੀ ਇਸ ਅਨੇਕ ਹੋ ਕੇ ਉਹ ਵਹਿਗੁਰੂ ਦੀ ਲੜ ਖੇਡ ਕਰ ਏਕ ਅਨੇਕ 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 ਗੱਲ ਇਹ ਆਪਾਂ ਲੋਕਾਂ ਨੂੰ ਦੱਸ ਲਏ ਗੱਲ ਅੱਛੀ ਤਰ੍ਹਾਂ ਰੋਸ਼ਨ ਹੈ ਦੂਸਰਾ ਵੀ ਪ੍ਰੋਗਰੇਸ਼ਨ ਦੇ ਯੋਗ ਵਿੱਚ ਹੌਲੀ 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 ਇੱਥੇ ਪਹੁੰਚਣ ਦਾ ਇਹੀ ਉਪਰਾਲਾ ਹੈ। ਖੈਰ ਫਿਰ ਉਹ ਕਹਿਣ ਲੱਗੇ ਸਭ ਤੋਂ ਉੱਚਾ ਪਰਮਾਤਮਾ ਹੋਇਆ ਅਗਰ ਉਹ ਨਾ ਹੋਵੇ ਕੁਛ ਨਹੀਂ ਮੈਂ ਰੱਖਦੀ ਜੜ ਚੀਜ਼ ਜਿਹੜੀ ਠੋਸ ਚੀਜ਼ ਹੈ ਆਪਣੇ ਆਪ ਆਪਣੀ ਸਿੱਖਿਆ ਦੇ ਵੀ ਕੁਛ ਨਹੀਂ ਆਉਂਦੀ ਹਰਕਤ ਹੀ ਨਹੀਂ ਕਰ ਸਕਦੀ। ਇਸ ਕਰਕੇ ਫਿਰ ਉਹਨਾਂ ਪੁੱਛਿਆ ਮਹਾਰਾਜ ਕਿਉਂ ਦੱਸੋ ਉਹ ਤੋਂ ਵੀ ਉੱਚੀ ਕੋਈ ਚੀਜ਼ ਹੈ ਪਰਮਾਤਮਾ ਗੁਰੂ ਜੀ ਦਾ ਉੱਚੇ ਉੱਪਰ ਉੱਚਾ ਨਾਮ ਪਰਮਾਤਮਾ ਦੇ ਵੀ ਉੱਚਾ ਉਸਦਾ ਨਾਮ ਹੈ ਉਹ ਕਿਉਂ ਜਰਾ ਵਿਚਾਰ ਵੀ ਕਰੋ ਉਹ ਕਿਉਂ ਉੱਚਾ ਹੈ। ਪਰਮਾਤਮਾ ਸਾਰੇ ਪਰਿਗੁਰ ਹੈ ਤੁਹਾਡੇ ਸਾਡੇ ਸਾਰਿਆਂ ਚ ਉਹ ਇਤਨੀ ਅਤੀ ਸੂਖਮ ਜਿੱਥੋਂ ਆਕਾਸ਼ ਸਾਰੇ ਹੈ ਆਕਾਸ਼ ਦੇ ਅਰਧਨ ਹੈ ਉਹ ਉਸ ਤੋਂ ਵੀ ਬਹੁਤ ਸੂਖਮ ਹੈ। ਆਕਾਸ਼ ਦੇ ਮੁਕਾਬਲੇ ਪਰਮਾਤਮਾ ਇਤਨਾ ਸੂਖਮ ਗਰੀਕ ਹੈ ਜਿਵੇਂ ਸਵੇਰ ਪੂਰਬ ਦਿਨ ਸਾਡੇ ਜਰਾਈ ਦਾ ਦਾਣਾ ਹੋਵੇ ਇਹ ਰੇਸ਼ੋ ਸਮਝਾਉਣ ਵਾਸਤੇ ਲਿਖੀ ਹੋਈ ਹੈ ਵਰਨੇ ਵੀ ਕਹੀ ਨਹੀਂ ਜਾਂਦੀ ਇੰਨੀ ਸੂਖਮ ਚੀਜ਼ ਦੀ ਬਾਬਤ ਕੀ ਕਿਹਾ ਜਾਵੇ ਉੱਥੇ ਅਗਲੀ ਨਹੀਂ ਕੰਮ ਕਰਦੇ ਉੱਥੇ ਲੋ ਸਮਝਾਉਣ ਵਾਸਤੇ ਉਹਨਾਂ ਨੇ ਇਹ ਰੇਸ਼ੋ ਰੱਖ ਦਿੱਤੀ ਕਿਉਂਕਿ ਜਿਹੜਾ ਦਾ ਜ਼ਿਕਰ ਹੈ ਕੈਲਾਸ਼ ਪਰਬਤ ਤੇ ਸ਼ਿਵ ਜੀ ਤਪੱਸਿਆ ਕਰਦੇ ਹਨ ਸ਼ਿਸ਼ ਜੀ ਆਪਣੇ ਸ਼ਿਵ ਸੰਦਾਇ ਦੇ ਸਮੇਤ ਤਪੱਸਿਆ ਕਰਦੇ ਹਨ ਰਾਤ ਦੇ ਵੇਲੇ ਉੱਥੇ ਸ਼ਿਵ ਜੀ ਆ ਗਏ ਆਪਣੇ ਗਣਾਂ ਸਮੇਤ ਉਹਨਾਂ ਉੱਠ ਕੇ ਜਥਾ ਜੋ ਜੈਸੇ ਬਜ਼ੁਰਗਾਂ ਦਾ ਸਤਿਕਾਰ ਪੂਜਨ ਕਰਨਾ ਬਣਨ ਦੇ ਕੀਤਾ ਉਹਨਾਂ ਨੇ ਕੁਛ ਲਿਖੇ ਨਾਲ ਪੁੱਛਿਆ ਆਪਣੇ ਉੱਪਰ ਵਿਸ਼ੇਸ਼ ਜੀ ਨੇ ਸ਼ਿਵਾਂ ਨੂੰ ਪ੍ਰਸੰਨ ਜਾਣ ਕੇ ਸਵਾਲ ਕੀਤਾ ਕਹਿਣ ਲਈ ਮਹਾਰਾਜ ਉਹ ਪਰਮਾਤਮਾ ਸਤ ਜੀ ਦੇ ਅਨੇਕਾਂ ਨਾਮ ਹਨ ਕੋਈ ਮਤਲਬ ਆਉਂਦਾ ਹੁਣ ਕੀ ਹੋਇਆ ਇਹ ਜਵਾਬ ਕੀਤਾ ਉਹਦੀ ਬਾਤ ਉਹਦੀ ਪੂਜਾ ਕਿਵੇਂ ਹੋਣੀ ਚਾਹੀਦੀ ਹੈ ਇਹ ਵੀ ਮੈਂ ਉਸਦੇ ਸਵਾਲ ਕੀਤਾ ਕਿਉਂ ਕਰਕੇ ਉਹਨਾਂ ਨੇ ਦੱਸਿਆ ਕਹਿਣ ਲੱਗਾ ਵਿਸ਼ੇਸ਼ ਜੀ ਉਹ ਚੇਤਨ ਤੱਤ ਪਰਮਾਤਮਾ ਜਿਨ੍ਹਾਂ ਦੇ ਮਤ ਮਤਾਂਤਰਾਂ ਵਾਲਿਆਂ ਨੇ ਅਨੰਤ ਨਾਮ ਰੱਖੇ ਹੋਏ ਹਨ ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਮ ਪਾਣੀ ਹੈ ਵਾਟਰ ਆਪ ਕੁੱਭ ਜਲ ਪਾਣੀ ਕਿੰਨੇ ਨਾਮ ਚੀਜ਼ ਕੋਈ ਹੈ ਇਸੀ ਤਰ੍ਹਾਂ ਹਸਤੀ ਜਿਹੜਾ ਸਿੱਖ ਦਾ ਕਰਤਾ ਕਰਤਾ ਖਤਾ ਅਨੰਤ ਸ਼ਕਤਰ ਜਿਹਦਾ ਪਾਰੋਵਾਰ ਕਿਸੇ ਪਾਇਆ ਨਹੀਂ ਉਹਦੇ ਅਨੰਤ ਨਾਮ ਸਵਯੋਂ ਕਰਕੇ ਉਹ ਪਰਮਾਤਮਾ ਜਿਹੜਾ ਹੈ ਉਹਦੀ ਬਾਬਤ ਸੀ ਪੰਜੇ ਤੱਤ ਜਿਹੜੇ ਠੋਸ ਇਹਨਾਂ ਤੋਂ ਸਭ ਤੋਂ ਸੂਖਮ ਆਕਾਸ਼ ਹੈ ਉਹ ਆਕਾਸ਼ ਦੇ ਮੁਕਾਬਲੇ ਵਿੱਚ ਇਤਨਾ ਸੂਖਮ ਹੈ ਜਿਵੇਂ ਸੁਮੇਰ ਪਰਬਤ ਦੇ ਮੁਕਾਬਲੇ ਵਿੱਚ ਰਾਈ ਦਾ ਦਾਣਾ ਇਹਨੇ ਰੇਸ਼ੋ ਸਿਰਫ ਸਮਝਾਉਣ ਵਾਸਤੇ ਰੱਖੀ ਹੋਈ ਹੈ ਵਰਨਾ ਐਸੀ ਸੂਖਮ ਚੀਜ਼ ਦੇ ਵਿੱਚ ਰੇਸ਼ੋ ਬਣਦੀ ਨਹੀਂ ਸੋ ਕਹਿਣਗੇ ਇਤਨਾ ਸੂਖਮ ਉਹ ਪਰਮਾਤਮਾ ਹੈ ਅਗਰ ਉਹ ਨਾ ਹੋਵੇ ਤਾਂ ਕੁਛ ਨਹੀਂ ਹੋ ਸਕਦਾ ਉਹ ਚੇਤਨਾ ਹੈ ਇਹ ਜੜ ਹੈ ਇਸ ਕਰਕੇ ਜੜ ਚੀਜ਼ ਦੀ ਆਪਣੀ ਸੱਤਿਆ ਕੁਛ ਨਹੀਂ ਹੁੰਦੀ ਹੈ ਠੋਸ ਚੀਜ਼ ਦੀ ਆਪਣੀ ਸੱਤਿਆ ਕੁਛ ਨਹੀਂ ਜਿਵੇਂ ਤੁਸੀਂ ਇੰਜਨ ਲਓ ਅਗਰ ਉਹ ਚਲਾਉਣ ਵਾਲਾ ਨਾ ਹੋਵੇ ਵਿੱਚ ਆਦਮੀ ਉਹ ਚੱਲ ਸਕਦਾ ਇਸੀ ਤਰ੍ਹਾਂ ਗੱਡੀ ਕਿਤਨੀ ਕੀਮਤੀ ਹੈ ਰੋਲ ਡਰਾਇਸ ਹੈ ਕੁਛ ਵੀ ਹੈ ਖੜੀ ਹੈ ਜੜ ਹੈ ਜਿੱਥੇ ਚਲੇ ਚਲਾਉਣ ਵਾਲਾ ਨਹੀਂ ਚੇਤਨ ਨਹੀਂ ਉਹਦੇ ਵਿੱਚ ਇਸੀ ਤਰ੍ਹਾਂ ਸਾਰੇ ਦੁਨੀਆਂ ਦੇ ਪਦਾਰਥ ਨਹੀਂ ਵਰਤਦਾ ਪਰਮਾਤਮਾ ਸਾਨੂੰ ਸੱਤਿਆ ਦੇ ਰਿਹਾ ਹਾਲਾਂਕਿ ਅਤੀ ਸੂਖਮ ਹੋਣ ਕਰਕੇ ਉਹ ਦੀਨਾ ਨਹੀਂ ਹੈ ਉਹਦੀ ਲੇਕਿਨ ਜਦੋਂ ਉਹੀ ਅੱਖ ਬਰੀਕ ਹੋ ਜਾਵੇ ਹੌਲੀ 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 ਫਿਰ ਉਹ ਦੀਦਾਰ ਹੁੰਦਾ ਹੈ ਕੁਚੇ ਉੱਪਰ ਕੁਚਾ ਨਾ ਗੁਰੂ ਨਾਨਕ ਜੀ ਨੇ ਸਿੱਧਾ ਨੂੰ ਕਿਹਾ ਪਰਮਾਤਮਾ ਸਭ ਤੋਂ ਉੱਚਾ ਹੈ, ਉਸ ਤੇ ਉੱਚਾ ਉਸਦਾ ਨਾਮ ਹੈ। ਉਹ ਕਿਉਂ? ਪਰਮਾਤਮਾ ਸਾਰੇ ਪਰਿਪੂਰਨ, ਉਸ ਤੇ ਖਾਲੀ ਕੁਛ ਵੀ ਨਹੀਂ, ਉਹਦੇ ਵਿੱਚ ਸਭ ਕੁਛ ਹੈ, ਉਹ ਸਾਰੇ ਵਿੱਚ ਹੈ। ਜਿਵੇਂ ਸਮੁੰਦਰ ਪਾਣੀ ਦਾ ਭਰੇ, ਪਾਣੀ ਪਾਣੀ, ਹਵਾ ਚੱਲੀ ਬੜੀ ਜ਼ੋਰ ਦੀ, ਲਹਿਰਾਂ ਹੋ ਗਈਆਂ, ਕੋਠਾਂ ਚੁੱਟੀਆਂ, ਲਹਿਰਾਂ ਉੱਠਦੀਆਂ, ਝੱਗ ਹੋ ਗਈ, ਦੁੱਧ ਹੋ ਗਏ, ਫਿਰ ਕੀ ਹੈ? ਅੰਦਰ ਉਹਦੇ ਕਾਹਤੋਂ ਬਣੇ? ਪਾਣੀ ਤੋਂ ਹੈ ਪਾਣੀ, ਫਿਰ ਅੰਦਰ ਬਾਹਰ ਪਾਣੀ, ਹਰਕਤ ਕਾਹਦੇ ਵਿੱਚ ਆਉਂਦੀ? ਪਾਣੀ ਚ ਹਰਕਤ ਕੀ ਹੈ? ਹਰਕਤ ਕੀ ਹੈ? ਪਾਣੀ ਲੈ ਕਾ ਦਿੰਦੇ ਨੇ ਪਾਣੀ, ਕਾਹ ਆਉਂਦੀ? ਪਾਣੀ ਹੋਇਆ। ਇਸੀ ਤਰ੍ਹਾਂ ਪਰਮਾਤਮਾ ਐਸੀ ਹਸਤੀ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ ਅੱਗੇ ਵੀ ਹਸਤੀ ਹੈ। ਉਹ ਤੋਂ ਸਭ ਕੁਛ ਹੈ, ਉਹਦੇ ਵਿੱਚ ਸਭ ਕੁਛ ਹੈ, ਉਹਦੇ ਅੰਦਰ ਵਾਲਾ ਸਭ ਕੁਛ ਹੈ, ਉਹ ਸਭ ਕੁਛ ਹੈ, ਅਸੀਂ ਉਹਦੇ ਵਿੱਚ ਸਭ ਕੁਛ ਕਰਦੇ। ਗੱਲ ਤਾਂ ਇਹੀ ਹੈ, ਅਸਲ ਗੱਲ ਜਿਹੜੀ ਹੈ, ਜਿਉਂ ਜਿਉਂ ਇਸ ਮਾਰਗ ਵਿੱਚ ਚੱਲਦਾ ਹੈ, ਰੂਹਾਨੀ ਤਜਰਬੇ ਨੂੰ ਹੁੰਦੇ ਚਲੇ ਜਾਂਦੇ, ਇਹਦੀ ਅੱਖ ਖੁੱਲਦੀ ਜਾਂਦੀ ਹੈ। ਗੱਲ ਆਸਿਧ ਹੁੰਦੀ ਹੈ, ਰੋੜ ਹੈ ਰੂਹਾਨੀ ਰਹਿਬਰਾਂ ਦਾ, ਫਿਲਾਸਫਰਾਂ ਦਾ, ਇਹੀ ਇੱਕੋ ਸਿਧਾਂਤ, ਵੀ ਉਹ ਤੋਂ ਨਾ ਕੁਛ ਥਾਂ ਨਾ ਹੈ ਨਾ ਹੋਰ, ਇੱਕੋ ਚੀਜ਼ ਜਿਸ ਵੱਲ ਦੂਸਰਾ ਵਾਹ ਨਾ ਹੋ ਗਏ। ਕਿਉਂ ਹੈ ਉਹ ਅਤੀ ਸੂਕਸ਼ਮ, ਉਹ ਉੱਚੇ ਉੱਚਾ ਨਾ, ਉੱਚੇ ਤੇ ਵੀ ਉੱਚਾ ਹੈ, ਉਹ ਕਿਉਂ? ਉਹ ਹੈ ਸਾਰੇ, ਨੀਂਦਾ ਨੀ ਨਜ਼ਰ ਆਉਂਦਾ ਨਹੀਂ, ਨੀਂਦਾ ਨਾਸਤਿਕ ਉਹਨਾਂ ਹੈ ਹੀ ਨਹੀਂ, ਹਾਲਾਂਕਿ ਉਹਦੇ ਵਿੱਚ ਵੀ ਹੋਈ ਹੈ, ਪਰ ਲੇਕਿਨ ਹੈ ਨਹੀਂ। ਹੋਰ ਜਿਹਨੂੰ ਨਹੀਂ ਵੀ ਰਹੂ ਵੀ ਕਹੀ, ਅਜੇ ਧਰਮ ਜੀ ਉਹਨੇ ਹੋਣਾ ਹੀ ਨਹੀਂ, ਜਿਹੜਾ ਹੈ ਜਿਹਾ ਰੂਪ ਕਿਰਨ ਸਿੰਘ ਵਾਲੇ ਜੀ ਹੋਣੀ ਹੋਣੀ ਕਹਿੰਦੇ ਨੇ। ਖੈਰ ਪਰ ਕਿਉਂ ਦਿਸੇ ਕਦ? ਜਿਸ ਵਕਤ ਇਸਦਾ ਨਾਮ ਜਪੀਂਦਾ ਹੈ, ਭਜਨ ਕਰੀਂਦਾ ਹੈ, ਫਿਰ ਉਹ ਪ੍ਰਗਟ ਹੋ ਜਾਂਦਾ, ਉਹ ਤੇ ਉਹਦੀਆਂ ਸ਼ਕਤੀਆਂ ਉਹ ਪ੍ਰਗਟ ਹੋ ਜਾਂਦੀਆਂ ਹਨ। ਜਿਵੇਂ ਇੱਕ ਬਹੁਤ ਦਾ ਬੀਜ ਹੁੰਦਾ, ਰੋਟੀ ਤੱਕ ਦੇ ਛੋਟਾ ਵੱਡਾ ਹੁੰਦਾ, ਉਹਦਾ ਬੀਜ ਕਿਤਨਾ ਸੂਕਸ਼ਮ ਹੁੰਦਾ, ਕੱਚੇ ਦੇ ਦਾਣੇ ਜਿੰਨਾ, ਉਹਦੇ ਵਿੱਚ ਕਿਤਨਾ ਵੱਡਾ ਬਹੁੜਾ ਦਾ ਰਸ ਛੁਪਿਆ ਹੁੰਦਾ, ਨੀਹਾਂ ਨੀ। ਸਿਆਣੇ ਆਦਮੀ ਨੂੰ ਕੋਈ ਇਹਦੇ ਵਿੱਚ ਬਹੁੜ ਹੈ ਮੰਨੇਗਾ, ਅਣਜਾਣ ਬਹੁੜ ਇੱਥੇ ਇੰਨਾ ਐਡਾ ਵੱਡਾ ਬਹੁੜ ਐਡਾ ਇਹਦੇ ਵਿੱਚ ਕਿਵੇਂ ਆਏ? ਅਣਜਾਣ ਕਈ ਹੱਟ ਕਰਦੇ ਨੇ, ਵਰਨਾ ਹੈ ਤਾਂ ਜੀ ਉਹਦੇ ਵਿੱਚ। ਇਸੀ ਤਰ੍ਹਾਂ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਤੇ ਉਸਦੀਆਂ ਸ਼ਕਤੀਆਂ ਛੁਪੀਆਂ ਹੋਈਆਂ ਹਨ, ਜਿਵੇਂ ਬੀਜ ਦੇ ਅੰਦਰ ਬਹੁੜ ਕਿੱਡਾ ਵੱਡਾ ਦਰਖਤ ਛੁਪਿਆ ਹੁੰਦਾ ਹੈ, ਸਭ ਕੁਛ ਉਹਦਾ ਗਾਣੇ ਪੱਤੇ ਫਲ ਵਿੱਚੇ ਹੁੰਦੇ ਨੇ। ਲੇਕਿਨ ਸਮਾਂ ਪਾ ਕੇ ਜਦੋਂ ਜ਼ਮੀਨ ਚ ਗੱਡੀਦਾ ਹੈ, ਲਗਾਈਦਾ, ਹੌਲੀ ਹੌਲੀ ਪ੍ਰਦੂਸ਼ਣ ਹੁੰਦੀ ਹੈ, ਕਿੱਡਾ ਵੱਡਾ ਬਹੁੜ ਦਾ ਦਰਖਤ ਹੋ ਜਾਂਦਾ। ਇਸੀ ਤਰ੍ਹਾਂ ਜਦੋਂ ਉਹਦਾ ਨਾਮ ਜਪੀਂਦਾ ਹੈ, ਫਿਰ ਉਹ ਪ੍ਰਗਟ ਹੋ ਜਾਣ ਨਾਲ ਦੀ ਨਾਲ ਉਹਦੀਆਂ ਸ਼ਕਤੀਆਂ ਵੀ ਪ੍ਰਗਟ ਹੋ ਜਾਂਦੀ। ਸੂਰਜ ਚੜ੍ਹਦਾ ਨਾਲ ਦੀ ਨਾਲ ਧੁੱਪ ਵੀ ਆਉਂਦੀ, ਸੂਰਜ ਵੱਲ ਨੂੰ ਕਰਕੇ ਆਦਮੀ ਤੁਰਦਾ ਹੈ, ਉਹਦੀ ਛਾਂ ਵੀ ਪਿੱਛੇ ਪਿੱਛੇ ਚੱਲ ਪੈਂਦੀ ਹੈ। ਇਸੀ ਤਰ੍ਹਾਂ ਪਰਮਾਤਮਾ ਵੱਲ ਜਦ ਮੂੰਹ ਕਰਕੇ ਤੁਰਦਾ ਹੈ, ਉਹ ਵੀ ਪ੍ਰਗਟ ਹੁੰਦਾ ਬੜੀ ਹੌਲੀ ਹੌਲੀ ਹੌਲੀ, ਉਹਦੀ ਸ਼ਕਤੀ ਵੀ ਆਪਣੇ ਪਿੱਛੇ ਤੁਰ ਪੈਂਦੀ ਹੈ। ਜਿਵੇਂ ਸੂਰਜ ਵੱਲ ਮੂੰਹ ਕਿਤੇ ਵੀ ਛਾਂ ਆਪਣੇ ਪਿੱਛੇ ਪਿੱਛੇ ਰਹੀ ਜਾਂਦੀ ਹੈ, ਇੱਛਾ ਹੋਵੇ ਨਾ ਹੋਵੇ, ਸਭ ਕੁਛ ਵੀ ਇੱਛਾ ਨਹੀਂ ਕਰਦੇ, ਸ਼ਕਤੀ ਦੇ ਮਾਇਆ, ਲੇਕਿਨ ਉਹ ਆਪਣੇ ਪਿੱਛੇ ਤੁਰੀ ਜਾਂਦੀ, ਪਿੱਛੇ ਹੋ ਗਈ ਜਾਂਦੀ। ਇਸ ਕਰਕੇ ਉੱਚੇ ਉੱਪਰ ਉੱਚਾ ਨਾ, ਪਰਮਾਤਮਾ ਤੋਂ ਵੀ ਉੱਚਾ ਪਰਮਾਤਮਾ ਦਾ ਨਾਮ ਹੈ, ਉਸਦੀ ਮਹਿਮਾ ਕਥਨੀ ਹੈ। ਸਾਈ ਨਾਮ ਅਮੋਲ ਕੀ ਮੈਨੂੰ ਕੋਈ ਜਾਣ ਦੋ, ਜਿੰਨਾ ਭਾਗ ਮਥਾ ਨਾਮ ਸ਼੍ਰੀ ਹਰਿ ਮਾਨ, ਜਿੰਨੇ ਸੰਤ ਹੋਏ ਨਾਮ ਜਪ ਕੇ, ਐਡੇ ਐਡੇ ਕਰਣੀਆਂ ਦੇ ਮਾਲਕ ਹੋਏ ਨਾਮ ਦੇਵ ਕਬੀਰ ਦਾਸ ਧੰਨਾ, ਕਿਤਨੇ ਤਰੁਣ ਪ੍ਰਹਿਲਾਦ, ਕਿਤਨੇ ਮਹਾਂਪੁਰਸ਼ ਹੋਣਗੇ ਵੀ। ਇਸ ਕਰਕੇ ਪਰਮਾਤਮਾ ਦਾ ਨਾਮ ਬੜੀ ਉੱਚੀ, ਨਾਮ ਜਪਣ ਦੀ ਮਹਿਮਾ ਅਕਥਨੀ ਹੈ। ਇਸ ਨਾਮ ਦਾ ਮਹਾਤਮ ਦੱਸੇ, ਇਹਨਾਂ ਨਾਮ ਦਾ ਮਹਾਤਮ ਦਾ ਕਥਨ ਜੀ ਨਹੀਂ ਆਉਂਦਾ। ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾ, ਇਹ ਪਰਮਾਤਮਾ ਦੀ ਵੀ ਬੁੱਧੀ ਹੈ, ਸ਼ਕਤੀ ਹੈ ਉਸਦੀ। ਸੋ ਜਿਸ ਦੇ ਆਸਲੇ ਪਹਿਲੇ ਰਹੀਮ ਨੇ ਰਹੀਆਂ ਜੰਗਲਾਂ ਚ ਰਹਿੰਦੀਆਂ, ਉਹਨਾਂ ਲੋੜ ਪੈਂਦੀ ਉੱਥੇ ਕੰਮ ਲਈਆਂ ਹੁੰਦੇ ਸੀ, ਜਿੱਥੇ ਨਹੀਂ ਲੋੜ ਕੀ ਲੋੜ ਹੈ ਉਹਨੂੰ ਵਰਤਣ ਦੀ, ਹੈ ਤਾਂ ਉਹਦੀ ਵੀ ਬੁੱਧੀ ਨਾਲ ਹੀ ਹੁੰਦੀ। ਜਿੱਥੇ ਆਦਮੀ ਜਾਂਦਾ ਉਹਦੀ ਸ਼ਕਤੀ ਨਾਲ ਜਾਂਦੀ, ਜਿੱਥੇ ਰੱਬ ਜਾਊ ਉਹਦੀ ਤਾਕਤ ਨਾਲ ਹੋਏਗੀ, ਇਹਦੀ ਹੋਰ ਜਲਦੀ ਪਿੱਛੇ ਰਹਿ ਜਾਏਗੀ, ਜਿੱਥੇ ਪ੍ਰਗਟ ਹੋਏ ਉਹ ਵੀ ਨਾਲ ਪ੍ਰਗਟ ਹੋਏਗੀ। ਲੇਕਿਨ ਵਰਤਣਾ ਉਹਦੇ ਵਾਸਤੇ ਗੁਰੂ ਜੀ ਨੇ ਪਿੱਠੀ ਰੱਖੀ, ਵਰਤੋਂ ਜਾਣ ਲਿਆਓ ਆਪਣੀ ਸੇਵਾ ਕਰੀ ਐਸਾ ਹੈ। ਕਿਉਂ ਕਰਕੇ ਪਰਮਾਤਮਾ ਦੇ ਨਾਮ ਜਪਣੇ ਨਾਮ ਦਾ ਨਿਸ਼ਾਨ, ਤੇ ਦਾਨ ਦੀ ਮਹਿਮਾ ਬਹੁਤ ਦੱਸੀ ਹੋਈ ਹੈ। ਦਾਨ ਇੱਕ ਦਫਾ ਕ੍ਰਿਸ਼ਨ ਜੀ ਨੇ யுதிஷ்டர் யுதிஷ்டர் பீம் அர்ஜுன் கல் சதேவ் கொஞ்சம் பாண்டவன் தான் ராஜா சக்கரவர்த்தி ராஜா சிந்துஸ்தான் ராஜா ਹਾਂਜੀ ਉਹਦੇ ਚਿੱਤ ਵਿੱਚ ਖਿਆਲ ਕ੍ਰਿਸ਼ਨ ਜੀ ਮੈਨੂੰ ਆਓ ਰਾਜ ਨੂੰ ਐਂ ਕਹਿ ਕੇ ਬੁਲਾਉਂਦੇ ਮੈਨੂੰ ਭਗਤ ਜੀ ਕਰਕੇ ਨਹੀਂ ਬੁਲਾਇਆ ਭਗਤਾਂ ਦਰਜਾ ਵੱਡਾ ਨਾ ਪੰਡਿਤ ਸਿੰਘ ਛਤਰਪਤ ਰਾਜਾ ਭਗਤ ਬਰਾਬਰ ਹੋਰ ਕਰਕੇ ਵੀ ਮੈਨੂੰ ਭਗਤ ਜੀ ਕਰਕੇ ਨਹੀਂ ਕਹਿੰਦੇ ਕਦੇ ਬੁਲਾਇਆ ਮੈਨੂੰ ਦੱਸਿਆ ਕਿ ਰਾਜਾ ਕਿਵੇਂ ਬੁਲਾਉਂਦੇ ਸ਼ਾਇਦ ਦਾਨ ਉਹ ਵੀ ਕਰਦਾ ਸੀ ਲੇਕਿਨ ਕੰਸ ਦਾ ਜਿਹੜਾ ਦਾਨ ਸੀ ਬਹੁਤ ਮਸ਼ਹੂਰ ਸੀ ਰਾਜਾ ਕੰਸ ਕਰਨ ਹਾਂ ਉਹ ਦਾਨ ਮਸ਼ਹੂਰ ਹੈ ਸਵਾਵਣ ਸੋਨਾ ਦਾਨ ਕਰਕੇ ਫਿਰ ਰੋਟੀ ਖਾਣ ਇੱਕ ਦਫ਼ਾ ਬਹੁਤ ਬਾਰਿਸ਼ ਪਈ ਬਾਰਿਸ਼ ਇੰਨੀ ਪਈ ਸਾਰੇ ਹਿੰਦੁਸਤਾਨ ਸਰਦੀ ਦਾ ਮੌਸਮ ਸਭ ਕੁਛ ਵਾਲਾ ਖਾਵਣ ਰੱਖਣਾ ਸਭ ਪੀ ਗਏ ਕ੍ਰਿਸ਼ਨ ਜੀ ਨੇ ਸੁਨੇਹਾ ਭੇਜਿਆ ਯੁਧਿਸ਼ਠਿਰ ਕੋਲ ਚੱਕਰਵਰਤੀ ਰਾਜਾ ਸੀ ਔਰ ਕਰਨ ਇੱਕ ਛੋਟਾ ਰਾਜਾ ਸੀ ਮੇਰੇ ਅਸਤਾ ਸੀਗੇ ਇਹਨੂੰ ਸੁਨੇਹਾ ਭੇਜਿਆ ਯੁਧਿਸ਼ਠਿਰ ਨੂੰ ਬਈ ਗੰਗਾ ਵਾਸਤੇ ਕੋਈ ਬਾਲਣ ਭੇਜ ਬਾਲਣ ਕਿੱਥੋਂ ਭੇਜਿਆ ਮੀਂਹ ਸਾਰੇ ਪਿਆ ਹੋਇਆ ਸਭ ਕੁਛ ਭੇਜਿਆ ਜਿਵੇਂ ਉੱਥੇ ਵੀ ਭੇਜਤੇ ਵੀ ਪਿਆ ਸਾਰੇ ਹਿੰਦੁਸਤਾਨ ਜੀ ਪਿਆ ਸਭ ਕੁਛ ਭੇਜਿਆ ਬਾਲਣ ਨੇ ਸੁੱਕਾ ਕਿੱਥੋਂ ਭੇਜਿਆ ਖੈਰ ਇਹਦਾ ਤਾਂ ਇਹ ਜਵਾਬ ਗਿਆ ਉੱਧਰ ਫਿਰ ਕਰਨ ਨੂੰ ਸੁਨੇਹਾ ਭੇਜਿਆ ਵੀ ਬਾਲਣ ਭੇਜ ਲੰਗਰ ਵਾਸਤੇ ਉਸਨੇ ਦੇਖਿਆ ਵਾਕਈ ਸਾਰੇ ਮੀਂਹ ਪਿਆ ਹੋਇਆ ਸਭ ਕੁਛ ਭੇਜ ਚੁੱਕਿਆ ਹੈ ਟੁਕੜਾ ਛੁਕੜਾ ਸੁੱਕਾ ਬਾਲਣ ਮੰਗ ਰਹੇ ਨੇ ਮੈਂ ਕਿੱਥੋਂ ਭੇਜਾਂ ਫਿਰ ਉਸਨੇ ਉਸ ਮੌਕੇ ਅੱਜ ਕੱਲ੍ਹ ਵਾਂਗੂ ਲੈਂਟਰ ਸ਼ੇਟ ਠੀਕ ਲੱਗਦੇ ਹੁੰਦੇ ਲੱਕੜੀਆਂ ਕੜੀਆਂ ਸ਼ਤੀਰ ਵਗੈਰਾ ਇਹਨਾਂ ਦੀਆਂ ਛੱਤਾਂ ਪੈਂਦੀਆਂ ਉਹਨੇ ਬਹੁਤ ਸਾਰੇ ਮਕਾਨਾਂ ਦੀਆਂ ਉਹ ਤਾਂ ਸੁੱਕੀਆਂ ਸਨ ਨਾ ਉਧੇੜ ਕੇ ਲੱਕੜੀਆਂ ਸ਼ਤੀਰ ਬਹੁਤ ਸਾਰਾ ਭੇਜਤਾ ਬਾਲਣ ਪਹੁੰਚ ਗਿਆ ਸਰ ਸਮਾਂ ਪਾ ਕੇ ਗੱਲ ਚੱਲੀ ਯੁਧਿਸ਼ਠਿਰ ਨੇ ਯੁਧਿਸ਼ਠਿਰ ਵੀ ਸੀ ਹੋਰ ਸੀ ਬਹੁਤ ਸਾਰੇ ਬੈਠੇ ਕ੍ਰਿਸ਼ਨ ਜੀ ਨੇ ਕਰਨ ਦੀ ਸ਼ਿਫਤ ਕੀਤੀ ਯੁਧਿਸ਼ਠਿਰ ਕਹਿਣਾ ਤੁਸੀਂ ਕਰਨ ਦੀ ਸ਼ਿਫਤ ਕਰਦੇ ਹੋ ਕਰਨ ਇੱਕ ਛੋਟਾ ਜਿਹਾ ਰਾਜਾ ਹੈ ਮੈਂ ਚੱਕਰਵਰਤੀ ਰਾਜਾ ਕੀ ਐਡਾ ਵੱਡਾ ਦਾਨੀ ਹੋ ਸਕਦਾ ਉਸ ਮੌਕੇ ਕ੍ਰਿਸ਼ਨ ਜੀ ਕਹਿਣ ਗਈ ਯੁਧਿਸ਼ਠਿਰ ਤੇ ਇੱਥੋਂ ਬਾਲਣ ਮੰਗਿਆ ਸੀ ਭੇਜਿਆ ਨਹੀਂ ਬਾਲਣ ਮੈਂ ਕਿੱਥੋਂ ਭੇਜ ਦਿੰਦਾ ਮੀਂਹ ਸਾਰੇ ਪਿਆ ਸੀ ਸਭ ਕੁਝ ਭੇਜਿਆ ਭੇਜਿਆ ਸੀ ਕਿੱਥੋਂ ਸੁੱਕਾ ਬਾਲਣ ਕਿੱਥੋਂ ਮਿਲ ਕਹਿੰਦੇ ਕਰਨ ਨੇ ਕਿੱਥੋਂ ਭੇਜਤਾ ਉਹਨੇ ਕਿੱਥੋਂ ਭੇਜਣੇ ਸੀ ਤਾਂ ਹੀ ਕਹਿੰਦੇ ਬੜਾ ਦਾਨੀ ਮੰਨਿਆ ਨਾ ਤੇ ਤੋਂ ਭਾਵੇਂ ਛੋਟੀ ਰਿਆਸਤ ਹੈ ਉਹਦੇ ਪਾਸ ਲੇਕਿਨ ਉਹਨੇ ਭੇਜਤਾ ਉਹ ਕਿੱਥੋਂ ਭੇਜ ਸਕਦਾ ਸੀ ਕਹਿੰਦੇ ਉਸਨੇ ਆਪਣੇ ਬਹੁਤ ਸਾਰੇ ਮਕਾਨ ਲੜਾ ਕੇ ਉਹਨਾਂ ਦੀਆਂ ਕੜੀਆਂ ਵਾਲੇ ਨਿਸ਼ਤੀਰ ਵਗੈਰਾ ਉਹ ਸੁੱਕੇ ਸੀ ਉਹ ਭੇਜੇ ਇਹਦਾ ਮਾਣ ਚੜਾ ਪਿਆ ਪਰ ਇਸੇ ਤਰ੍ਹਾਂ ਇਹਦੇ ਚਿੱਤ ਵਿੱਚ ਫੁਰਨਾ ਉੱਠਦਾ ਮੈਨੂੰ ਭਗਤ ਕਰਕੇ ਸੱਦਣ ਕਿਤੇ ਪਰ ਉਹ ਜਦ ਵੀ ਆਵੇ ਔਰ ਰਾਜਨ ਇਹ ਗਿਆ ਗੱਲ ਚੰਤਵੀ ਸੁਣ ਸਾਚੀ ਸਾਚੀ ਸਭ ਬੋਲਣੀਆਂ ਪੇਖੀਆਂ ਸੀ ਫਿਰ ਅਖੀਰ ਇੱਕ ਦਫ਼ਾ ਕਿਤੇ ਰਾਜੀ ਯੁਧਿਸ਼ਠਿਰ ਇੱਕ ਆਪਣੇ ਵਜ਼ੀਰ ਨਾਲ ਬਾਹਰ ਘੋੜਿਆਂ ਤੇ ਸਵਾਰ ਹੋ ਗਏ ਸਵਾਰੀ ਹੁੰਦੀਆਂ ਜੰਗਲ ਚ ਕਿਤੇ ਫਿਰ ਤੁਰ ਗਏ ਇੱਕੋ ਇੱਕ ਉਸ ਗਰੀਬੀ ਨੂੰ ਮਾਏ ਸੀ ਭੀਲ ਹੁਣ ਜੰਗਲ ਚ ਰਹਿਣ ਵਾਲੇ ਉਹਦੇ ਕੋਈ ਬੱਚਾ ਜਨਮੇ ਸੀ ਬੜਾ ਕਸ਼ਟ ਹੋ ਰਿਹਾ ਸੀ ਉਸ ਦੂਰ ਤੱਕ ਉਹਦੇ ਰੋਣ ਧੋਣ ਦੀਆਂ ਆਵਾਜ਼ ਆਉਂਦੀਆਂ ਸੀ ਤੇ ਉਸਨੇ ਕਿਹਾ ਆਪਣੇ ਵਜ਼ੀਰ ਨੂੰ ਯੁਧਿਸ਼ਠਿਰ ਪਤਾ ਲੈ ਕੌਣ ਹੈ ਕੌਣ ਕੁਛ ਦੁਖੀ ਹੈ ਇਹਦੀ ਆਪਾਂ ਮਦਦ ਕਰੀ ਕਹਿਣ ਲੱਗਿਆ ਜੀ ਇੱਕ ਕੋਈ ਮਾਈ ਹੈ ਬੇਚਾਰੀ ਗਰੀਬਣੀ ਦਾਈ ਦੂਈ ਕੋਈ ਹੈ ਨਹੀਂ ਬੱਚੇ ਦਾ ਜਨਮ ਹੋਇਆ ਬੜਾ ਕਸ਼ਟ ਹੋ ਰਿਹਾ ਹੈ ਉਹ ਹੈ ਉਹਦੇ ਰੋਣ ਪਾਉਣ ਦੀ ਆਵਾਜ਼ ਆ ਰਹੀ ਚਿਤ ਵਿੱਚ ਰਹਿਮ ਆਇਆ ਉਹਨੂੰ ਪੁੱਛ ਜਾ ਕੇ ਇਸ ਨੂੰ ਇਹੋ ਜਿਹੇ ਮੌਕੇ ਉਹਨੂੰ ਦਾਈ ਜਨਾਨੀ ਤਾਂ ਕੋਈ ਹੈ ਨਹੀਂ ਦੀ ਆਵਾਜ਼ ਹੈ ਜੇ ਮੈਂ ਅੱਖਾਂ ਤੇ ਪੱਟੀ ਬਣ ਕੇ ਸੇਵਾ ਮੈਂ ਕਰ ਲਾਂ ਕੋਈ ਹਰਜ ਦੁਖੀ ਜੀ ਵਿਚਾਰੀ ਰਾਜੇ ਯੁਧਿਸ਼ਠਿਰ ਨੇ ਅੱਖਾਂ ਤੇ ਪੱਟੀ ਬੰਨ ਕੇ ਆਪਣਾ ਸੇਵਾ ਦਿੱਤੀ ਉਸਨੂੰ ਬਹੁਤ ਸਾਰਾ ਫਿਰ ਰਾਸ਼ਨ ਰੁਸ਼ਨ ਵੀ ਲਗਾ ਦਿੱਤਾ ਸਾਰਾ ਕਹਿ ਕੇ ਵਜ਼ੀਰ ਨੂੰ ਆ ਗਿਆ ਦੂਜੇ ਦਿਨ ਜਦੋਂ ਮਿਲਣ ਵਾਸਤੇ ਗਏ ਕ੍ਰਿਸ਼ਨ ਜੀ ਨੂੰ ਕ੍ਰਿਸ਼ਨ ਜੀ ਕਹਾਓ ਭਗਤ ਜੀ ਹੋ ਗਿਆ ਇਹਨਾਂ ਅੱਜ ਕੀ ਗੱਲ ਹੋ ਗਈ? ਮੈਂ ਤਾਂ ਇਹ ਗੱਲ ਕਦੇ ਦਾ ਕਹਾਉਣਾ ਚਾਹੁੰਦਾ ਸੀ, ਮੈਨੂੰ ਭਗਤ ਜੀ ਕਹਿ ਕੇ ਸੱਦਣ, ਇਹ ਤੈਂ ਕੱਲ ਭਗਤ ਮੁੰਡਾ ਕੰਮ ਕੀਤਾ ਦਿਆ ਧਾਰ ਕੇ ਆਪਣਾ ਚੱਕਰਵਰਤੀ ਰਾਜਿਆਂ ਵਾਲੀ ਸ਼ਾਨ ਨੂੰ ਛੱਡ ਕੇ ਇੱਕ ਦਾਈਆਂ ਵਾਲਾ ਨਿਸ਼ਚਿਤ ਕੰਮ ਜਿਹੜਾ ਤਾਂ ਕੀਤਾ ਉਹ ਉਸ ਕਰਕੇ ਤੈਨੂੰ ਕਿਹਾ ਹੈ। ਦਿਆ ਜਿਹੜੀ ਹੈ ਵੱਡਾ ਕਰਤੱਵ ਹੈ, ਦਿਆ ਜਿਸ ਪੁਰਸ਼ ਦੇ ਚਿੱਤ ਵਿੱਚ ਹੈ ਉਹਦੀ ਬੜੀ ਮਿਹਨਤ ਹੈ। ਹਜ਼ਰੀ ਦੇ ਵਿੱਚ ਇੱਕ ਕੋਈ ਮਹਿਮੂਦ ਗਜ਼ਨਵੀ ਜਿਹੜਾ ਫੌਜ ਵਿੱਚ ਪਹਿਲੇ ਕੋਈ ਸਿਪਾਹੀ ਸੀ, ਸ਼ਿਕਾਰ ਖੇਡਣ ਦਾ ਸ਼ੌਕ ਸੀ। ਇੱਕ ਦਿਨ ਸ਼ਿਕਾਰ ਖੇਡਣ ਗਿਆ ਤੇ ਇੱਕ ਹਰਨੀ ਦਾ ਬੱਚਾ ਇਸਨੇ ਜਿੰਦਾ ਪਕੜਿਆ, ਜਿੰਦਾ ਫੜ ਲਵੇ ਲੈ ਚੱਲਦੇ ਹਾਂ, ਖੇਡਿਆ ਖੁਡਿਆ ਕਰਾਂਗੇ, ਪਾਲਾਂਗੇ, ਐਸਾ ਕੁਛ ਖਿਆਲ ਕਰਕੇ। ਲੇਕਿਨ ਹਰਨੀ ਮੋਹਦੀ ਬਤੀ ਇਹ ਤੁਰਦਾ ਉਹ ਪਿੱਛੇ ਪਿੱਛੇ ਤੇ ਮੈਨੂੰ ਪੁੱਛਦਾ ਡਰ ਵੀ ਹੈ, ਕਿਉਂਕਿ ਜਾਨਵਰਾਂ ਨੂੰ ਜਿਹੜੇ ਮੀਟ ਖਾਣ ਵਾਲੇ ਉਹਨਾਂ ਦੀ ਸਮੈਲ ਆਉਂਦੀ ਹੈ, ਨਹੀਂ ਖਾਣ ਉਹਨਾਂ ਦੀ ਸਮੈਲ ਵੀ ਆਉਂਦੀ, ਜੇ ਨਹੀਂ ਖਾਣ ਉਹਦੇ ਨੇੜੇ ਆ ਜਾਣ ਤਾਂ ਨਹੀਂ ਡਰਦੇ ਜਾਂਦੇ, ਇਹ ਨਹੀਂ ਐਸੇ ਹਨ, ਉਹ ਪਾਉਂਦੀ ਹੈ। ਸਿਉਂ ਕਰਕੇ ਹਰਨੀ ਪਿੱਛੇ ਚੱਲ ਪਏ, ਜਦੋਂ ਖੜ ਜਾਓ ਖੜ ਜੇ ਡਰੇ ਵੀ ਮੇਰੇ ਗੋਲੀ ਨੂੰ ਦਾਗ ਦੇ ਕਿਤੇ। ਅਖੀਰ ਉਹਦੇ ਚਿੱਤ ਵਿੱਚ ਐਸਾ ਖਿਆਲ ਆ ਕਿ ਦੇਖੋ ਵਿਚਾਰੀ ਨੂੰ ਮਮਤਾ ਦੀ ਮਾਰੀ, ਬੱਚਿਆਂ ਨੂੰ ਸਭ ਨਹੀਂ ਹੁੰਦਾ ਜਿਵੇਂ ਆਦਮੀ ਨੂੰ ਹੁੰਦਾ, ਸਿੱਧਮ ਜਾਨਵਰ ਨੂੰ ਵੀ ਹੁੰਦਾ ਹੈ। ਮੈਂ ਦੁਖੀ ਕਰਾਇਆ ਨੇ ਬੱਚੇ ਨੇ, ਹਰਨ ਦੇ ਬੱਚੇ ਨੇ ਮੇਰਾ ਕੀ ਸਿੱਧ ਕਰਨਾ ਹੈ? ਛੋੜ ਜਿਸ ਵਕਤ ਬੱਚੇ ਨੂੰ ਛੋੜਿਆ ਦੌੜ ਕੇ ਬੱਚਾ ਆਪਣੀ ਮਾਂ ਨੂੰ ਹਰਨ ਜਾ ਮਿਲਿਆ, ਹਰਨੀ ਨੇ ਆਪਣੇ ਬੱਚੇ ਨੂੰ ਪਿਆਰ ਕੀਤਾ। ਸੋ ਉਹ ਮੂੰਹ ਉਠਾ ਕੇ ਮਾਂ ਨੂੰ ਦੁਆ ਕੀਤੀ ਰੱਬ ਦੀ ਦਰਗਾਹ ਵਿੱਚ, ਖੁਦਾ ਹੁਣ ਕਰੀਮ ਇਸਨੇ ਮੇਰੇ ਬੱਚੇ ਨੂੰ ਛੱਡਿਆ, ਇਸਦੇ ਤਨ ਵਿੱਚ ਇਹਨੂੰ ਵੀ ਕੁਛ ਵੱਡੀ ਦਾਤ ਦੇ। ਪਰ ਲੇਕਿਨ ਇਹ ਨਹੀਂ ਸਮਝਿਆ, ਲੇਕਿਨ ਉਹਨੇ ਆਪਣੇ ਵੱਲੋਂ ਕੁਛ ਜਿਵੇਂ ਸੀ ਕੀਤਾ, ਹਾਂ ਉਹਦਾ ਅੰਦਰੂਨੀ ਪਰਮਾਤਮਾ ਸਮਝਦਾ ਸਭ ਕੁਛ। ਖੈਰ ਐਸੀ ਖੇਰ ਵਰਤੀ ਉਸ ਥਾਂ ਦਾ ਜਿਹੜਾ ਬਾਦਸ਼ਾਹ ਸੀ, ਨਵਾਬ ਸੀ, ਉਹਦੀ ਡੈਥ ਹੋਈ, ਉਹਦੇ ਬੱਚੇ ਕੋਈ ਹੈ ਨਹੀਂ ਸੀ, ਰਾਜਭਾਜ ਦਾ ਭਾਗ ਦਾ ਮਾਲਕ ਕੌਣ ਬਣੇ? ਉਹਨੂੰ ਸ਼ਰਤ ਰੱਖ ਦਿੱਤੀ ਉੱਥੇ ਦੇ ਅਹਿਲਕਾਰਾਂ ਵਿੱਚ, ਸਵੇਰ ਸਾਰੀ ਜਿਹੜਾ ਦਰਵਾਜ਼ੇ ਉਹਨਾਂ ਦੇ ਦਾਖਲ ਹੋਵੇ ਉਹਨੂੰ ਇੱਥੋਂ ਦਾ ਬਾਦਸ਼ਾਹ ਨਵਾਬ ਬਣਾਇਆ ਜਾਏ। ਕੁਦਰਤੀ ਅਸੀਂ ਖੇਡ ਵਰਤੀ ਇਹੀ ਆ ਗਿਆ, ਯਾਨੀ ਦਿਆ ਦਾ ਇਤਨਾ ਵੱਡਾ ਪਦ ਦੱਸਿਆ। ਅੜਸਠ ਤੀਰ ਸਰਗੁਣ ਜੀ ਦਇਆ ਪਰਵਾਨ, ਇੱਕ ਜੀ ਤੇ ਦਇਆ ਕਰਨੀ ਠਾਠਾਂ ਤੀਰਥਾਂ ਦਾ ਫਲ ਕਰ ਬੈਠੇ ਨੇ। ਸਾਢੇ 3 ਕਰੋੜ ਤੀਰਥ ਮੰਨੇ, ਉਹਨਾਂ ਸਾਰੇ ਵੀ 68 ਤੀਰਥ ਮੁਖ ਮੰਨੇ ਨੇ। ਇੱਕ ਜੀ ਤੇ ਦਇਆ ਕਰਨ ਦਾ ਕਿਤਨਾ ਮਹਾਨ, ਇਸ ਤੋਂ ਦੂਸਰੇ ਪਾਸੇ ਤੁਸੀਂ ਲੈ ਲਓ, ਉਲਟ ਸਾਈਡ ਨੂੰ ਵੀ ਦੇਖ ਲਓ ਕੀ ਹੋਊਗਾ, ਸਾਨੂੰ ਨਹੀਂ ਹੋਣਾ। ਇਉਂ ਕਰਕੇ ਹੋ ਰਹੀਆਂ ਜੀ ਬੇਨਤ ਸਾਨੂੰ, ਇਹ ਨਾਮ ਸਿਮਰਨ ਦੀ ਗੱਲ ਦੇਣ ਦਾ ਵਿਚਾਰ ਸੀ, ਬਿਰਤੀ ਕਿੱਥੇ ਟਿਕਾਉਣੀ ਚਾਹੀਦੀ ਹੈ। ਨਾਮ ਸਿਮਰਨ ਵਾਲੇ ਜਿਹੜੇ ਹਨ ਬੈਕਟਰੀ ਵੰਡ ਸ਼ੁਰੂ ਕਰਦੇ, ਨਾਮ ਹੈ, ਗੁਰਮੰਤਰ ਹੈ, ਗੁਰਸ਼ਬਦ ਹੈ, ਗੁਰਉਪਦੇਸ਼ ਹੈ, ਇੱਕੋ ਚੀਜ਼। ਇਹ ਜਿਹੜੇ ਲਫ਼ਜ਼ ਹਨ ਇੱਕੋ ਪੱਥਰ ਕੱਟਦੇ, ਗੁਰਮੰਤਰ ਦੇ ਪੱਥਰ ਕੱਟਦੇ, ਨਾਮ ਦੇ ਪੱਥਰ ਕੱਟਦੇ। ਨਾਮ ਪਰਮਾਤਮਾ ਦੇ ਬੇਅੰਤ ਨਹੀਂ ਕਰੀ, ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਮ ਹੁੰਦੇ, ਉਹਨੂੰ ਜਿਹੜਾ ਪ੍ਰੇਮਾ ਜਿਸ ਨਾਮ ਨਾਲ ਬੁਲਾਇਆ ਉਹਦਾ ਬੋਧ ਪੈਂਦਾ। ਇਸ ਕਰਕੇ ਪਰ ਮੰਤਰ ਉਹੀ ਜਪਣਾ ਯੋਗ ਹੈ ਜਿਹੜਾ ਮਹਾਂਪੁਰਖ ਆਪਣੀ ਉਹਨਾਂ ਰਾਹੀਂ ਆਪਣੇ ਸ਼ਵੇਤਾ ਨੂੰ ਤੇ ਆਪਣੇ ਮਹਾਂਪੁਰਖਾਂ ਰਾਹੀਂ ਉਹ ਇੱਕ ਥਾਂ ਦਾ ਦਿੱਤਾ ਬਿਜਾ ਦਿੰਦੀ ਹੈ। ਦਿਲ ਵਿੱਚ ਭਰਮ ਪਿਆ ਕਿ ਆਹ ਠੀਕ ਹੈ, ਕਿ ਆਹ ਠੀਕ ਹੈ, ਕਿ ਆਹ ਠੀਕ ਹੈ। ਕਿਉਂਕਿ ਅਨੰਤ ਨਾਮ ਸਾਡੀ ਗੁਰਬਾਣੀ ਵਿੱਚ ਹੀ, ਗੁਰੂ ਗ੍ਰੰਥ ਨੂੰ ਪੜ੍ਹੋ ਤੁਸੀਂ ਕਿੰਨੇ ਨਾਮ ਆਉਣ, ਭਰਮ ਪੈ ਜਾਂਦਾ ਕਿ ਆਹ ਠੀਕ ਹੈ, ਬੋਲੀ ਆਹ ਹੈਗਾ, ਬੋਲੀ ਆਹ ਠੀਕ ਹੈ। ਜਿੱਥੇ ਭਰਮ ਹੈ ਉੱਥੇ ਮਨ ਕੇ ਵੀ ਟਿਕੀ ਨਹੀਂ ਸਕਦਾ। ਇਸ ਕਰਕੇ ਹੀ ਮਹਾਂਪੁਰਖ ਦੀ ਸੰਗਤ ਦੀ ਲੋੜ ਹੈ, ਉਹ ਤੁਹਾਡਾ ਨੇਚਾ ਇੱਕ ਥਾਂ ਬਿਜਾ ਦੇਣਗੇ ਵੀ ਆਹ ਹੈ ਬਸ। ਉਹ ਭਾਵੇਂ ਸਾਰਿਆਂ ਨੂੰ ਦੂਰ ਉਦੋਂ ਚਾਚਾ ਲੈਣ ਨਾਲ ਵੀ ਨਹੀਂ ਕਰਨਾ। ਪੁੱਤਰ ਨੇ ਆਪਣੇ ਪਿਓ ਦੀ ਜਾਇਦਾਦ ਦਾ ਮਾਲਕ ਬਣਨਾ ਹੈ, ਪਰ ਚਾਚੇ ਦਾ ਤਾਇਆਂ ਨਾਲ ਵੀ ਕਿਉਂ ਵਿਰੋਧ? ਵਿਰੋਧ ਨਾਲ ਸਾਹਮਣਾ ਕਰੇ, ਮਾਲਕ ਬਣਨਾ ਆਪਣੇ ਪਿਓ ਦੀ ਜਾਇਦਾਦ ਦੇ। ਉਸਨੇ ਇਸੀ ਤਰ੍ਹਾਂ ਕਲਿਆਣ ਤਾਂ ਉਸਦੇ ਆਪਣੇ ਨਾਮ ਨੇ ਕਰਦੇ, ਦੂਸਰਿਆਂ ਨਾਲ ਵੀ ਵਿਰੋਧ ਕਿਉਂ ਕੀਤਾ ਜਾਏ? ਇਹ ਵੀ ਈਸ਼ਾ ਨੇ ਕੁਛ ਨਹੀਂ ਕਰਦੇ ਹੁੰਦੇ। ਜੈ ਘੱਲੋ ਦਰਿਆ ਦੇ ਪਾਰ ਜਾਣ ਨੂੰ ਅਨੇਕਾਂ ਬਾੜੀਆਂ ਬੇੜੀਆਂ ਦਰਿਆ ਦੇ ਕਿਨਾਰੇ ਖੜੀ, ਜਿਸ ਬੇੜੀ ਤੋਂ ਕੋਈ ਬੈਠੇ ਤਾਂ ਉਸਨੇ ਪਰਲੇ ਕਿਨਾਰੇ ਲਗਾ ਦੇਣਾ, ਪਰ ਦੂਸਰੀ ਬੇੜੀ ਨੂੰ ਵੀ ਕਿਉਂ ਕਰੋ? ਪਾਰ ਤਾਂ ਇੱਕ ਨਹੀਂ ਲਾਉਣਾ ਹੈ, ਇੱਕ ਛੱਡ ਕੇ ਦੂਜੀ ਦੇ ਪੈਰ ਰੱਖੇ ਜਾਂ ਦੋ ਬੇੜੀ ਦੇ ਪੈਰ ਰੱਖੇ ਫਿਰ ਲੱਗ ਜੂ ਪਾਰ। ਬਸ ਇਹ ਹੈ, ਇੱਕ ਬੇੜੀ ਤਿਆਰ ਕਰ ਦਿੱਤੀ ਨਾਮ ਸ਼ੁਰੂ ਏਕ ਨਾਮ, ਪਾਪ ਤੇ ਕਹਾਂ ਜਿਹੜੇ ਦੱਸਿਆ ਜੁਗਤੀਆਂ ਵੀ ਨੇ ਕਹਾਂ ਨਾਮ ਸਤਗੁਰ ਭੇਟੀਏ ਪੂਰੀ ਹੋਵੇ ਜੁਗਤ ਸੰਧਿਆ ਕਰਦਿਆਂ ਕਰਦੇ ਪੈਰਦੇ ਵਿੱਚ ਹੋਵੇ ਹਰ ਕੰਮ ਦੇ ਵੀ ਜੁਗਤੀ ਪ੍ਰਧਾਨ ਉੱਡਦੇ ਫਿਰਦੇ ਆਕਾਸ਼ ਵਿੱਚ ਕਿੰਨੇ ਉੱਡਦੇ ਨੇ